ਸਮਾਧਿ ਨੂਰ ਅਰਸੋਂ ਕੁਰਸੋਂ ਝਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀ
ਆਸਾ ਕਹਾ ਸੁਹਾਨ ਕੋ ਸਿਮਰਤ ਸੁਣਾਏ ਕਹਾ ਸਕਤ ਪੈ ਹਰ ਗੁਣ ਗਾਏ ਰਾਮ 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 ਰਮੇ ਰਮ ਰਹੀਐ ਸਾਕਤ ਸਿਉਂ ਭੂਲ ਨਹੀਂ ਕਹੀਐ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਮ ਦੀ ਬਖਸ਼ ਦਾ ਸਦਕਾ ਗੁਰੂ ਦਰਬਾਰ ਵਿੱਚ ਸੁਸ਼ੋਭਿਤ ਹੋ ਕੇ ਆਪ ਜੀ ਨੇ ਪਹਿਲਾਂ ਦੀਵਾਨ ਸਜਿਆ ਹੋਇਆ ਸੀ, ਕੀਰਤਨ ਵੀ ਸਰਵਣ ਕੀਤਾ ਬਰਾਗਮਈ ਸ਼ਬਦਾਂ ਦਾ, ਉਸ ਤੋਂ ਉਪਰੰਤ ਰਹਿ ਰਾਸ ਦਾ ਪਾਠ ਸੁਣਿਆ ਹੈ। ਜੋ ਗੁਰੂ ਘਰ ਦੇ ਨਿਤ ਪ੍ਰੋਗਰਾਮ ਅਨੁਸਾਰ ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਹੈ, ਇਸ ਟਾਈਮ ਦੇ ਉੱਤੇ ਕਥਾ ਵਿਚਾਰ ਹੁੰਦੀ, ਉਸ ਤੋਂ ਬਾਅਦ ਕੀਰਤਨ, ਫਿਰ ਢਾਡੀ ਸਿੰਘ ਸਤਸੰਗ ਜੀ ਆਪਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕਰਦੇ। ਆਪਾਂ ਸਾਰਿਆਂ ਦੇ ਮਨਾਂ ਚ ਇਹ ਹੁੰਦਾ ਕਿ ਮਾਨਸ ਦੇਹੀ ਦੁਰਲੱਭ ਹੈ, ਫਿਰ ਥਿਉਣੀ ਨਹੀਂ। ਆਪਾਂ ਸੰਗਤ ਦੇ ਚ ਬੈਠ ਕਰਕੇ ਗੁਰੂ ਦੇ ਸਨਮੁਖ ਆਪਣੇ ਕੋਲ ਜੀਵਨ ਨੂੰ ਸਫਲਾ ਕਰ ਲਈਏ, ਇਹ ਪ੍ਰਯੋਜਨ ਮੁੱਖ ਰੱਖ ਕੇ ਆਪਾਂ ਰੋਜ਼ ਭਾਈ ਜੁੜਦੇ ਹਾਂ। ਸੋ ਆਪ ਸੱਚੇ ਪਾਤਸ਼ਾਹ ਸ਼ਬਦ ਰੂਪ ਵਿਚ ਸਤਸੰਗ ਜੀ ਸਾਰਿਆਂ ਪ੍ਰਤੀ ਉਪਦੇਸ਼ ਦੇ ਕੇ ਸਭ ਦੇ ਹਿਰਦਿਆਂ ਨੂੰ ਸ਼ਾਂਤ ਕਰਦੇ ਹਨ। ਕਿਉਂ ਕਿਸੇ ਜੀਵ ਨੂੰ ਇਹ ਬੋਧ ਨਹੀਂ ਕਿ ਮੈਂ ਕੌਣ ਹਾਂ, ਆਇਆ ਕਿਸ ਪ੍ਰਕਾਰ ਹੈ ਸੰਸਾਰ ਦੇ ਅੰਦਰ, ਆਇਆ ਕੀ ਕਰਨ ਹਾਂ ਔਰ ਕਰਦਾ ਕੀ ਹਾਂ, ਇਹ ਗਿਆਨ ਗੁਰੂ ਸਾਹਿਬ ਦੱਸਦੇ ਨੇ। ਭਈ ਭਾਈ ਗੁਰਸਿੱਖਾ, ਤੈਨੂੰ ਮਾਨਸ ਦੇ ਇਹ ਕੰਮ ਕਰਨ ਵਾਸਤੇ ਮਿਲੀ ਹੈ, ਤੇ ਹੁਣ ਤੂੰ ਆਪ ਹੀ ਸੋਚ ਰਿਹਾ ਵੀ ਕਰਦਾ ਕੀ ਹੈ। ਦੂਸਰਾ, ਜੇ ਤੂੰ ਮਨ ਵਿਚ ਚਿੰਤਾ ਕਰੇ ਕਿ ਮੈਨੂੰ ਰੋਜੀ ਦੀ ਲੋੜ ਹੈ, ਭੁੱਖਾ ਨਾ ਮਰ ਜਾਵਾਂ, ਪਰਮੇਸ਼ਰ ਕੀੜਿਆਂ ਨੂੰ ਵੀ ਦੇਈ ਜਾਂਦਾ ਪੱਥਰਾਂ ਚ, ਤੈਨੂੰ ਕਿਹੜਾ ਭੁੱਖਾ ਰੱਖ ਲੂਗਾ, ਉਹ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ, ਤੈਨੂੰ ਜਨਣ ਵਾਲਾ ਹੈ। ਉਹ ਅੰਤਰਜਾਮੀ ਹੈ, ਉਹ ਭੁੱਲਣ ਅੰਦਰ ਨਹੀਂ ਹੈ। ਇਹ ਤੂੰ ਚਿੰਤਾ ਤਿਆਗ ਦੇ ਖਾਣ ਪੀਣ ਪਹਿਨਣ ਦੀ ਕਿ ਮੈਨੂੰ ਨਹੀਂ ਪ੍ਰਾਪਤ ਹੋਵੇਗਾ। ਇਹ ਜ਼ਰੂਰ ਹੈ ਵੀ ਪਰਮੇਸ਼ਰ ਕੋਈ ਜ਼ਰੂਰੀ ਨਹੀਂ ਤੁਹਾਨੂੰ ਸਵਾਦੀ ਭੋਜਨ ਦੇਵੇ, ਲੇਕਿਨ ਭੁੱਖੇ ਨਹੀਂ ਰਹਿਣ ਦੇਵੇਗਾ। ਸਵਾਦੀ ਕਿਉਂ ਨਹੀਂ ਸਤਸੰਗਤ ਜੀ ਆਪਾਂ ਨੂੰ ਮਿਲਦਾ? ਇਹ ਜਿਹੜੇ ਸੰਸਾਰ ਦੇ ਸਵਾਦ ਨੇ, ਭੋਗੰਗ ਤਾਂ ਰੋਗੰਗ, ਸੰਸਾਰ ਦੇ ਜਿੰਨੇ ਆਪਾਂ ਸਵਾਦ ਚੱਖਦੇ ਹਾਂ ਇਹ ਰੋਗਾਂ ਨੂੰ ਪੈਦਾ ਕਰਦੇ ਹੈ। ਭੁੱਖ ਮਿਟਣੀ ਕੁਝ ਹੋਰ ਚੀਜ਼ ਹੈ, ਸਵਾਦ ਲੈਣਾ ਕੁਝ ਹੋਰ ਚੀਜ਼ ਹੈ। ਜਿਹੜਾ ਆਦਮੀ ਭੁੱਖਾ ਹੈ, ਜੇ ਉਹਨੂੰ ਕਹੀਏ ਭਾਈ ਤੜਕਾ ਤੁੜਕਾ ਲਾ ਲੈਣ ਦੇ ਦਾਲ ਨੂੰ, ਕਹਿੰਦਾ ਰੋਂਦਾ ਰਿਹਾ ਤੜਕੇ ਨੂੰ, ਮੈਂ ਭੁੱਖ ਮਰਿਆ ਪਿਆ, ਤੂੰ ਮੈਂ ਲੁੱਖੀ ਰੋਟੀ ਫੜਾ ਆਪਦੀ ਦਾਲ ਨੂੰ ਚੱਕ ਜਿੱਥੇ ਕਰਨਾ। ਭਾਵ ਕੀ, ਭੁੱਖ ਕੋਈ ਹੋਰ ਚੀਜ਼ ਹੈ, ਸਵਾਦ ਕੁਝ ਹੋਰ ਚੀਜ਼ ਹੈ, ਲੇਕਿਨ ਪਰਮੇਸ਼ਰ ਸਾਰਿਆਂ ਨੂੰ ਭੋਜਨ ਦਿੰਦਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਸਵਾਦ ਦੇਵੇ, ਲੇਕਿਨ ਭੁੱਖੇ ਨੂੰ ਹੀ ਸਵਾਦ ਲੱਗਦਾ, ਭੁੱਖ ਤੋਂ ਬਿਨਾਂ ਸਵਾਦ ਵੀ ਨਹੀਂ ਲੱਗਦਾ ਹੈ। ਰੱਜੇ ਹੋਏ ਨੂੰ ਭਾਵੇਂ ਵਧੀਆ ਤੜਕੇ ਛੜਕੇ ਲਾ ਦੀ, ਉਹਨਾਂ ਸਵਾਦ ਨਹੀਂ ਲੱਗਦਾ ਭੋਜਨ ਜਿੰਨਾ ਭੁੱਖੇ ਨੂੰ ਰੁੱਖਾ ਹੀ ਲੱਗੀ ਜਾਂਦਾ ਹੈ। ਸਤਸੰਗਤ ਜੀ, ਜਿਸ ਚਿੰਤਾ ਦੇ ਅੰਦਰ ਆਪਾਂ ਗ੍ਰਸੇ ਹੋਏ ਹਾਂ, ਉਹ ਗੁਰੂ ਗੁਰਬਾਣੀ ਦੁਆਰਾ ਚਿੰਤਾ ਨੂੰ ਸਤਸੰਗ ਜੀ ਨਿਵਿਰਤ ਕਰਕੇ ਆਪਾਂ ਨੂੰ ਨਾਮ ਵਿਚ ਜੋੜਦੇ ਨੇ ਕਿ ਪ੍ਰੇਮੀਆਂ, ਆ ਦੇਹ ਸਦਾ ਵਾਸਤੇ ਤੇਰੇ ਕੋਲ ਨਹੀਂ ਰਹਿਣੀ ਹੈ, ਜਿਹੜਾ ਤੈਨੂੰ ਅਸੀਂ ਨਾਮ ਦੀ ਬਖਸ਼ਿਸ਼ ਕਰਾਂਗੇ ਇਹ ਤੇਰਾ ਲੋਕ ਪ੍ਰਲੋਕ ਚ ਸਦਾ ਹੀ ਸਹਾਇਕ ਹੋਵੇਗਾ, ਇਹ ਤੇਰੀ ਅਸੀਂ ਝੋਲੀ ਚ ਪਾਉਂਦੇ ਹਾਂ, ਤੂੰ ਆ ਕੇ ਲੈ ਤਾਂ ਸਹੀ। ਉਹ ਭਾਵਨਾ ਧਾਰ ਕੇ ਸਤਸੰਗਤ ਜੀ ਆਪਾਂ ਆਏ ਹਾਂ, ਸ਼ਰਧਾ ਦੀ ਝੋਲੀ ਹੈ ਆਪਣੇ ਪਾਸ, ਆਪ ਸੱਚੇ ਪਾਤਸ਼ਾਹ ਗਿਆਨ ਦਾ ਖਜ਼ਾਨਾ ਸਾਡੇ ਹਿਰਦੇ ਚ ਬਖਸ਼ ਦੇਣਗੇ। ਆਓ ਸਤਸੰਗਤ ਜੀ, ਅੰਮ੍ਰਿਤਮਈ ਬਾਣੀ ਦੇ ਵਿਚਾਰ ਹੈ, ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਦੇ ਸ਼ਬਦ ਸਤਸੰਗਤ ਜੀ ਚੱਲ ਰਹੇ ਹਨ। ਜਿਸ ਪ੍ਰਕਾਰ ਸਰਪਨੀ ਸਰਪਨੀ ਕਿਆ ਕਰੋ ਭਾਈ, ਜਿਨ ਸਾਜ ਪਿਆ ਪਛਾਣੇ ਤਨ ਸਰਪਨੀ ਖਾਈ, ਮਾਇਆ ਦਾ ਖੰਡਨ ਕੀਤਾ ਸਤਸੰਗਤ ਜੀ ਕਿ ਸਾਰਿਆਂ ਨੂੰ ਭਾਈ ਮਾਇਆ ਨੇ ਦੱਸਿਆ ਹੋਇਆ ਹੈ, ਇਹ ਨਾਗਣੀ ਤੁਲ ਹੈ। ਇਹ ਪਿੱਛੇ ਆਪਾਂ ਵਿਚਾਰ ਆਏ ਹਾਂ ਸ਼ਬਦ ਕਰ ਲੈ, ਅੱਗੇ ਜਿਵੇਂ ਸਤਸੰਗ ਜੀ ਸ਼ਬਦ ਆ ਰਿਹਾ ਹੈ। ਕੋਈ ਪ੍ਰੇਮੀ ਸੀ ਕਬੀਰ ਸਾਹਿਬ ਦਾ, ਕਹਿੰਦੇ ਮਹਾਰਾਜ ਸਾਨੂੰ ਇਹ ਦੱਸ ਦਿਓ, ਅਸੀਂ ਤੁਹਾਡੇ ਕੋਲੋਂ ਉਪਦੇਸ਼ ਲਿਆ ਹੈ, ਬੜੀ ਕਿਰਪਾ ਕੀਤੀ, ਸਾਨੂੰ ਪਦਾਰਥ ਬਖਸ਼ਿਆ, ਇਹੋ ਜਿਹਾ ਉਪਦੇਸ਼ ਨਹੀਂ ਸਾਨੂੰ ਪ੍ਰਾਪਤ ਹੋਣਾ, ਸਾਡਾ ਮਨ ਵੀ ਸ਼ਾਂਤ ਹੈ, ਪਰ ਸਾਡੇ ਮਨ ਵਿਚ ਇਹ ਫੁਰਨਾ ਰਹਿੰਦਾ ਜਿਵੇਂ ਅਸੀਂ ਆਨੰਦ ਮਾਣਦੇ ਹਾਂ, ਹੋਰ ਵੀ ਸੰਸਾਰ ਦੇ ਜੀਵ ਮਾਣ ਲੈਣ, ਅਸੀਂ ਉਨ੍ਹਾਂ ਨੂੰ ਉਪਦੇਸ਼ ਦੇ ਦਿਆ ਕਰੀਏ ਕਿ ਨਾ। ਕਬੀਰ ਸਾਹਿਬ ਜੀ ਕਹਿੰਦੇ ਭਾਈ ਦੇਖ ਲਿਓ, ਜਿਹੜੇ ਅਧਿਕਾਰੀ ਹੋਣ ਉਨ੍ਹਾਂ ਨੂੰ ਤੁਸੀਂ ਸੁਣਾਇਓ ਉਪਦੇਸ਼, ਜਿਹੜੇ ਨਹੀਂ ਅਧਿਕਾਰੀ ਉਨ੍ਹਾਂ ਨੂੰ ਨਾ ਸੁਣਾਇਓ। ਜੇ ਤੁਸੀਂ ਉਨ੍ਹਾਂ ਨੂੰ ਸੁਣਾਓਗੇ ਨਾ ਉਪਦੇਸ਼, ਉਹ ਪੁੱਠਾ ਪੈ ਜਾਊਗਾ, ਤੁਸੀਂ ਵੀ ਦੁਖੀ ਹੋਵੋਗੇ। ਇਸ ਕਰਕੇ ਅਧਿਕਾਰੀ ਤੋਂ ਬਿਨਾਂ ਤਾਂ ਸਤਸੰਗ ਜੀ ਸਕੂਲ ਨਹੀਂ ਬੱਚੇ ਨੂੰ ਦਾਖਲ ਕਰਦੇ, ਛੋਟਾ ਹੋਵੇ ਫਿਰ ਵੀ ਕਹਿ ਦਿੰਦੇ ਆ, ਜੇ ਨਲਾਇਕ ਹੋਵੇ ਫਿਰ ਵੀ ਮਾਸਟਰ ਕਹਿੰਦੇ ਤੇ ਹੋਰ ਹੀ ਸਕੂਲ ਚ ਲੈ ਜਾ ਤੂੰ। ਸੋ ਅਧਿਕਾਰੀ ਤੋਂ ਬਿਨਾਂ ਕੋਈ ਵਸਤੂ ਦੇਣੀ, ਬੱਕਰੀ ਜਾਨੋ ਗਈ ਖਾਣ ਵਾਲੇ ਨੇ ਸਵਾਦ ਨਾ ਪਾਇਆ, ਉਪਦੇਸ਼ ਦੇਣ ਵਾਲਾ ਤਾਂ ਸਤਸੰਗ ਜੀ ਬੱਕੀਆਂ ਚੜਾ ਕੇ ਮਰ ਜੇ ਸਮਝਾਉਂਦਾ, ਗਾਹਾਂ ਸਤਸੰਗ ਜੀ ਕੋਈ ਕਦਰ ਨਾ ਜਾਣੇ, ਫਿਰ ਉਹ ਅਧਿਕਾਰੀ ਨੂੰ ਦੇਣਾ, ਖੀਰ ਵਿਚ ਸਵਾਹ ਪਾਉਣ ਦੀ ਨਿਆਈ ਹੈ। ਸੋ ਆਪ ਜੀ ਸਤਸੰਗ ਜੀ ਦ੍ਰਿਸ਼ਟਾਂਤ ਦੇ ਕੇ ਕਬੀਰ ਸਾਹਿਬ ਜੀ ਦੱਸ ਰਹੇ ਹਨ ਕਿ ਭਾਈ ਅਨ ਅਧਿਕਾਰੀ ਨੂੰ ਕਦੇ ਵੀ ਗੁਰਬਾਣੀ, ਹੋਰ ਵੀ ਕੋਈ ਮੰਤਰ, ਸ੍ਰੇਸ਼ਟ ਗੁਣ ਕਦੇ ਨਹੀਂ ਦੇਣਾ ਚਾਹੀਦਾ ਹੈ। ਜੇ ਤੁਸੀਂ ਦੇਵੋਗੇ ਤਾਂ ਸਤਸੰਗ ਜੀ ਉਹ ਪੁੱਠਾ ਪੈ ਜਾਵੇਗਾ। ਕਈ ਬੰਦੇ ਐਸੇ ਹਨ, ਮੰਗਤੇ ਹੈ, ਜਾਚਕ ਨੇ, ਹੱਥ ਜਲ ਜੋੜ ਜੋੜ ਕੇ ਮੰਗਦੇ ਨੇ, ਤੁਸੀਂ ਦੇਖ ਲਓ ਇਹ ਦਾਨ ਦਾ ਅਧਿਕਾਰੀ ਹੈਗਾ ਕਿ ਨਹੀਂ। ਜੇ ਉਸਨੇ ਤੁਹਾਡੇ ਕੋਲੋਂ ਸਤਸੰਗਤ ਜੀ ਪੈਸੇ ਲੈ ਕੇ ਸ਼ਰਾਬ ਵੀ ਪੀ ਲੈਣੀ ਹੈ, ਫਿਰ ਤਾਂ ਫਿਰ ਤੁਹਾਡੇ ਵਾਸਤੇ ਦਾਨ ਦਿੱਤਾ ਤੁਹਾਨੂੰ ਚੰਗਾ ਨਾ ਲੱਗਿਆ। ਜੇ ਉਸਨੇ ਗੰਦੇ ਧੂੰਏ ਦੀਆਂ ਡੱਬੀਆਂ ਲੈ ਕੇ ਫੂਕ ਦੇਣੀਆਂ ਤੇ ਉਹ ਤਾਂ ਫਿਰ ਆਪਾਂ ਨੂੰ ਸਤਸੰਗ ਜੀ ਪਾਪ ਲੱਗਿਆ। ਸੋ ਆਪ ਜੀ ਸਤਸੰਗ ਜੀ ਅਨ ਅਧਿਕਾਰੀ ਦਾ ਵਿਖਿਆਨ ਕਰਦੇ ਨੇ ਕਿ ਬਿਨਾਂ ਅਧਿਕਾਰੀ ਤੋਂ ਇਹ ਜਿਹੜਾ ਅਮੁੱਲ ਖਜ਼ਾਨਾ ਕਿਸੇ ਨੂੰ ਦਿਓ ਨਾ।
ਕਹਾ ਸਵਾਨ ਕੋ ਸਿਮਰਤ ਸੁਣਾਏ,
ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਦੱਸੋ, ਕਹਾ ਸਵਾਨ ਕੋ ਸਿਮਰਤ ਸੁਣਾਏ। ਇਹ ਵਿਦਿਆ ਜਿਹੜੀ ਸਤਸੰਗ ਜੀ ਗ੍ਰੰਥ ਹਨ, ਵਿਦਿਆ ਦੇ ਪੁਰਾਤਨ ਚਾਰ ਵੇਦ ਹਨ, 18 ਪੁਰਾਣ ਹਨ, 6 ਸ਼ਾਸਤਰ ਹਨ, 27 ਸਿਮਰਤੀਆਂ ਹਨ, ਰਿਖੀਆਂ ਮੁਨੀਆਂ ਦੀਆਂ ਰਚੀਆਂ ਹੋਈਆਂ, ਬਹੁਤ ਸਾਰੇ ਵਿਚ ਸਤਸੰਗ ਜੀ ਅਮੁੱਲ ਖਜ਼ਾਨਾ ਭਰਿਆ ਹੋਇਆ ਹੈ। ਸੋ ਜੇ ਸਿਮਰਤੀਆਂ ਦਾ ਪਾਠ, ਸਿਮਰਤੀਆਂ ਦੀਆਂ ਬਾਣੀ ਕੁੱਤੇ ਨੂੰ ਕਹੀਏ ਆ ਜਾ ਤੈਨੂੰ ਸੁਣਾਈਏ, ਉਹ ਵਿਚਾਰੇ ਨੂੰ ਕੀ ਸਮਝ ਆਉਣੀ ਹੈ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕੁੱਤੇ ਨੂੰ ਤੁਸੀਂ ਉਹ ਆ ਤੈਨੂੰ ਸਿਮਰਤੀਆਂ ਦਾ ਪਾਠ ਸੁਣਾਉਂਦੇ ਹੈ, ਉਹ ਨਿਸਫਲ ਹੀ ਹੈ। ਬਸ ਜਿਹੋ ਜਿਹਾ ਕੁੱਤੇ ਨੂੰ ਸਿਮਰਤੀਆਂ ਦਾ ਪਾਠ ਸੁਣਾਤਾ, ਇਹੋ ਜਿਹਾ ਸਾਖਤ ਨਾਸਤਕ ਪੁਰਸ਼ ਨੂੰ ਹਰੀ ਦੇ ਗੁਣ ਗਾ ਕੇ ਸੁਣਾ ਦਿੱਤੇ, ਉਹਨੇ ਤੁਹਾਡੀ ਕੋਈ ਕਦਰ ਨਹੀਂ ਕਰਨੀ, ਨਾ ਉਹਦੇ ਤੇ ਕੋਈ ਅਸਰ ਹੈ। ਸਾਖਤ ਪੁਰਸ਼ ਸਤਸੰਗਤ ਜੀ ਕਿਉਂ, ਜਿਵੇਂ ਕੁੱਤੇ ਦਾ ਸੁਭਾਅ ਹੈ ਲੋਭੀ ਹੈ, ਕੁੱਤਾ ਰਾਜ ਬਿਠਾ ਲਈਏ ਫਿਰ ਚੱਕੀ ਚੱਟਾ ਹੈ, ਕੁੱਤੇ ਨੂੰ ਭਾਵੇਂ ਤੁਸੀਂ ਤਿਲਕ ਦੇ ਦਿਓ, ਰਾਜ ਤੇ ਬਿਠਾ ਦਿਓ, ਉਹਦੀ ਆਦਤ ਨਹੀਂ ਜਾਣੀ, ਉਹਨੇ ਜ਼ਰੂਰ ਚੱਕੀ ਨੂੰ ਚੱਟਣਾ। ਇਸ ਵੇਲੇ ਜਿਹੜਾ ਸਾਖਤ ਪੁਰਸ਼ ਹੈ ਉਹਨੂੰ ਜਿੰਨਾ ਤੁਸੀਂ ਮਰਜ਼ੀ ਇੱਥੇ ਸਤਸੰਗਤ ਜੀ ਵਡਿਆਈ ਦੇ ਦਿਓ, ਅਦਬ ਕਰ ਲਓ ਉਸ ਦਾ, ਉਹ ਚੱਕੀ ਚੱਟਣ ਵਾਂਗੂ ਸਤਸੰਗ ਜੀ, ਉਹਨੇ ਲੋਭ ਨਹੀਂ ਅੰਦਰੋਂ ਤਿਆਗਣਾ ਹੈ, ਉਹ ਤੁਹਾਡੇ ਗੁਣ ਨੂੰ ਸਤਸੰਗ ਜੀ ਨਹੀਂ ਜਾਣੇਗਾ, ਉਹ ਗ੍ਰਹਿਣ ਨਹੀਂ ਕਰੇਗਾ। ਜਿਵੇਂ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾਏ ਦਾ ਕੋਈ ਲਾਭ ਨਹੀਂ, ਇਸ ਤਰ੍ਹਾਂ ਸਾਖਤ ਪੁਰਸ਼ ਨੇ ਜਿਹੜੇ, ਦੂਸਰੇ ਸ਼ਬਦਾਂ ਚ ਵੀ ਆਪਨੇ ਕਿਹਾ ਹੈ, ਹਰਗਣ ਸੁਣੇ ਨਾ ਹਰਗਣ ਗਾਵੈ, ਬਤ ਨਹੀਂ ਅਸਮਾਨ ਕਰਾਵੈ। ਐਸੇ ਲੋਕਾਂ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਝ ਤਨ ਤੇ ਸਦਾ ਡਰਾਨੇ ਰਹੀ ਹੈ। ਜੋ ਪਰਮੇਸ਼ਰ ਨੇ ਕਰਮਾਂ ਅਨੁਸਾਰ ਉਨ੍ਹਾਂ ਨੂੰ ਜਨਮ ਦੇ ਦਿੱਤਾ, ਨਾਸਤਕ ਹਨ, ਉਹ ਭਗਤੀ ਤੋਂ ਖੁੰਝੇ ਨੇ, ਖਾਲੀ ਨੇ, ਉਨ੍ਹਾਂ ਤੋਂ ਪ੍ਰੇਮੀਓ ਡਰਦੇ ਰਿਹਾ ਕਰੋ। ਹਰ ਜਾ ਸੁਣੇ ਨਾ ਹਰ ਗੁਣ ਗਾਵੈ, ਨਾ ਉਨ੍ਹਾਂ ਨੇ ਹਰੀ ਜਾ ਸੁਣਨਾ, ਜੇ ਤੁਸੀਂ ਗਾ ਕੇ ਸੁਣਾ ਤੁਹਾਡਾ ਗਾਇਆ ਹੋਵੇ ਨਹੀਂ ਸੁਣਨਾ, ਮੈਂ ਆਪ ਤਾਂ ਕੀ ਗਾਉਣਾ ਹੈ। ਜੇ ਉਨ੍ਹਾਂ ਨਾਲ ਗੱਲ ਕਰੋਗੇ ਉਨ੍ਹਾਂ ਨੇ ਤਾਂ ਅਸਮਾਨ ਟੱਕ ਹੀ ਲਾਉਣੀ ਹੈ, ਕਹਿੰਦੇ ਤੂੰ ਕੀ ਉੱਥੇ ਖੱਟਿਆ ਜੋ ਕੁ ਸਾਡੇ ਕੋਲ ਹੈ ਪੱਲੇ, ਤੂੰ ਸਾਡਾ ਕੀ ਭੇਤ ਜਾਣਦਾ, ਐ ਕਹਿਣਗੇ। ਆਪ ਨਾ ਦੇ ਚਰੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਆਪ ਜੇ ਕਹਿਣ ਵਿੱਚ ਤੂੰ ਪਾਣੀ ਦੇ ਦੇ, ਤੇਰੇ ਹੱਥ ਟੁੱਟਿਆ ਲੈ ਲੈ, ਨਿੰਦਿਆ ਉਹਦੀ ਕਰਨੀ ਜਿਹੜਾ ਗੰਗਾ ਭਗੀਰਥ ਲਿਆਇਆ, ਇਹ ਜੇ ਕਹਿੰਦਾ ਉਹ ਕੋਈ ਕੀ ਚੀਜ਼ ਹਨ, ਅਸਮਾਨ ਟੱਕ ਹੀ ਲਾਉਣੀ। ایسے سخت نہیں جی آپ اور ہس آپ ہے کانے تین کو دیکھ کبیر لجانے کبیر صاحب جی کہتے اسی بھائی شرمشار ہوں انہوں نے دیکھ کے آپ کانے نے کلنکی نے لوگوں ٹیچر کرتے پھرتے ہیں جی انہوں نے کہیے آ بھائی بھگتی کر لیے کہ جب تو ہی کریا گردارے جا کے اسی تیری پونچھ پھڑ کے اسی بھی تر جائیں گے بن گیا پشو اس گردارے آنے والا وہ بن گیا بندہ ایسے جہے سادک پرش نے انہوں بارے کہہ رہے ہیں بھائی اندھکاری نے انہوں نہیں یہ امول خزانہ سر سنگ جی چنگا لگتا گدے نو جنہ مرضی نہا دگندیاں لپیٹ دو خرتتا گدو متا جدو سر سنگ جی گرمی آنی ہے انہیں موج نہ کھچ لٹنا انہیں یہ نہیں دیکھنا بھی سڈے میرے اتنے شنگاریا ہوا میں اسی طرح جہے ناسک پرش نے سر سنگ جی وہ لانتاں دی سواب انہوں دے سر تے پیندی ادھکاری نہیں ہن جی میں کتے نو بھائی سمرتیاں دا پاٹھ سنایا نسفل ہے اس نے ساکتاں دے کولے ہری دے گن گائے نسفل ہن
رام 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 رمے رم رہی
ہے کبیر صاحب جی کہندے پریمیوں رام رمیا ہویا سارے پرمیشر سارے نو رام آنند دین والا بھی ہے رمن روپ تے رام کہایو اس نو من کر کے بھی بھائی اچارن کرو رسنا کر کے بھی اچارن کرو گرمکھ روم روم ہر تہ روم روم کر کے بھی چنتن کرو
ساکت سیوں بھول نہ کہیے
پر بھول کے بھی کتے غلطی نہ کر لو ساکت نو نہ دسو بھی میں رام رام جپنا بھوجن بجن خزانہ ناری چارے پڑھتے دے دھکاری جنہ تھی سمن بجن گپت کرو گے اُنہ تھوڑا زیادہ پھڑے گا اس کر کے ساکت نو نہیں کدے کہنا بھی آ جا تینوں بھی جپاو
رہے
ہوشانت دے نے کہتے بھولنا جائے پریمی کبیر صاحب جی کہ جی کان کپور ایک بڑا سندر سگندھی والی سب سنگی وستو ہے وہ ٹکڑے کر کر کے کہیے لے کاوا تک لے وہ نہیں چکے گا کدے بھی وہ کرما چ نہیں ہے کان کپور نہ چکھے درگند سکھاوا بھائی گرداس نے فرمایا کان کپور دے سگندی والے ٹوٹے نہیں یچن کرے گا انہوں نے درگندی بشٹا ہی چنگی لگتی ہے اسی طرح امرت کورا بکھیا میٹھی ساگت کی بد نینو ڈیٹھی ساگتاں دی ودھی اسی نتنا نہ دیکھتے ہاں کہندے بھی امرت شک لا ہے کہندا مینوں چھوٹ کر دو گے شراب پینے دی پھر تا شک لینا چلو چلیے جے مینوں ادھروں تسی روکنا پھر تسی آپ دے امرت نوں کولے ہی رکھو بھاو امرت کورا ہے انہوں نے وہ چیز میٹھی لگتی ہے یہ ساگتان کی ودھی آپ نتنا نہ تکتے ہاں تو آپ جی کہتے ہیں کوا کہاں کپور چرائے کی کون سچ سنجی تھی کپور دے ٹوٹے پیٹو کرو گے
بسیر کو دودھ پی آئے
وہ بسیر کاما کی نیائی ہیں کتیاں کی نیائی ہیں نال ہی سپاں کی نیائی ہیں کہ بسیر کو دودھ پی آئے دودھ دے تے بڑا سپ میل ہوندا ہے دودھ پیاؤ بڑا خوش ہے ست سنگی سپ لیکن اس نو دودھ فائدہ نہیں کرتا دودھ دے اندر زہر بداؤندا ہے زہر اس نو ساڑ دی ہے جے اپنا ست سنگ جی کوئی بھوجن کھوایا اندر جا کے پیٹ دے زہر بن جائے پھر کھون دا کیا فائدہ جے اندر جا کے زہر ہی بن گیا بھوجن اسی طرح جے دودھ ست سنگ جی پیایا ہویا زہر ہی بدنی ہے اندھکاری ہے اس نو ودیا پڑھا دیو جے اودے اندر ہنکار دی زہر بد گئی تو وہ انپڑھ ہی چنگا سی ادو جی بھائی دھد ند پیا سپ نسفل ہے اس نے ساکت نام دسنا نسفل ہے
ست سنگت مل وویک بدھ ہوئی
کہندے بھائی ست سنگت مل وویک بدھ ہوئی کہندے جی ساکت بھی سدھر سکتا ہے کہندے ہاں بھائی کیوں سدھر سکتا ست سنگت نہ مل جائے سنگت بچ آ جائے اتے پھر اس پراپت ہوتا ہے سیوا کر کے وویک بدھ ہوئی گرمکھ بدھ وویک وویک کی جانی ہے انہوں کی بدھی جی ملینتا والی ہے نا وشیا نشے کرتی ہے وہ نرمل ہو جاتی ہے رنگ لاگت 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 ہے بھرم بھاگت 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 ہے بھرمتی چکی جاتی ہے ਉਹਨਾਂ ਦੀ ਭਾਈ ਬੁੱਧੀ ਨਿਰਮਲ ਹੋ ਜਾਂਦੀ ਹੈ। ਸਤਸੰਗਤ
ਪਾਰਸ ਪਰਸ ਲੋਹਾ ਕਾਂਚਨ
ਸੋਈ ਪਿਛਲੀ ਸੰਗਤ
ਸਤਸੰਗਤ ਮਿਲ ਵਿਵੇਕ ਬੁੱਧ ਹੋਈ।
ਉਹਨਾਂ ਦੀ ਵੀ ਭਾਈ ਸਾਰਿਆਂ ਦੀ ਸਤਸੰਗਤ ਨਾਲ ਮਿਲਣੇ ਮਾਤਰ ਸੇ ਜਿਹੜੀ ਬੁੱਧੀ ਆ ਉਹ ਨਿਰਮਲ ਹੋ ਜਾਂਦੀ ਹੈ, ਵਿਵੇਕ ਵਿਚਾਰ ਵਾਲੀ ਬੁੱਧੀ ਹੋ ਜਾਂਦੀ ਹੈ।
ਪਾਰਸ ਪਰਸ ਲੋਹਾ ਕਾਂਚਨ ਸੋਈ
ਜਦੋਂ ਨਿਰਮਲ ਬੁੱਧੀ ਹੋ ਗਈ ਵਿਚਾਰ ਵਾਲੀ, ਜਦੇ ਹੀ ਉਹਨਾਂ ਨੂੰ ਕੀ ਫਲ ਮਿਲਣਾ, ਜਿਵੇਂ ਲੋਹਾ ਛੋਹ ਜਾਵੇ ਨਾ ਪਾਰਸ ਦੀ ਬੱਟੀ ਨੂੰ, ਜਾਂ ਪਾਰਸ ਦੀ ਬੱਟੀ ਲੋਹੇ ਨੂੰ ਛੋਹ ਜਾਵੇ, ਤਾਂ ਸਤਿ ਕਣਕ ਹੋਤ ਨਹੀਂ ਬਾਹਰ, ਪਰਮ ਪਰਸ ਗੁਰ ਭੇਟੀ ਹੈ, ਕਣਕ ਹੋਤ ਨਹੀਂ ਬਾਹਰ। ਭਾਈ ਰਵਿਦਾਸ ਜੀ ਭਗਤ ਜੀ ਨੇ ਲਿਖਿਆ ਹੈ ਕਿ ਜੇ ਮਾੜਾ ਜਿਹਾ ਵੀ ਛੋਹ ਜੇ ਨਾ ਪਾਰਸ ਦੀ ਬੱਟੀ, ਇੱਕ ਛਿਣ ਦੇ ਵਿੱਚ ਹੀ ਸਤਸੰਗਤ ਜੀ ਉਹ ਸਾਰਾ ਲੋਹਾ ਸੋਨਾ ਬਣ ਜਾਂਦਾ। ਤਾਂ ਆਪ ਜੀ ਕਹਿੰਦੇ ਹਨ ਜਿਹੜਾ ਪਾਰਸ ਹੈ ਉਹਦੀ ਬੱਟੀ ਦੀ ਨਿਆਈ ਸਤਸੰਗਤ ਹੈ। ਸੰਗਤ ਚ ਬੈਠ ਕੇ ਜਦੋਂ ਵੀ ਨਾਮ ਦੀ ਕਿਣਕੇ ਨੂੰ ਸਤਸੰਗਤ ਜੀ ਉਹਦੀ ਬੁੱਧੀ ਗ੍ਰਹਿਣ ਕਰਦੀ ਹੈ, ਜਦ ਹੀ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ।
ਸਾਗਤ ਸਵਾਨ ਸਭ ਕਰੇ ਕਰਾਇਆ,
ਹਾਂ ਨਾਲ ਹੀ ਸਾਗਤ ਸਵਾਨ ਸਭ ਕਰੇ ਕਰਾਇਆ। ਸਾਗਤ ਪੁਰਸ਼ ਹੈ ਜਿਹੜਾ ਨਾਸਤਕ ਹੈ, ਉਹ ਕੁੱਤੇ ਦੀ ਨਿਆਈ ਹੈ। ਕਰੇ ਕਰਾਇਆ ਉਹ ਕਰਮਾਂ ਅਨੁਸਾਰ, ਭਾਈ ਜੋ ਕਰਮ ਪ੍ਰੇਰਦੇ ਨੇ ਉਧਰੋਂ ਉਹ ਜਿਹਾ ਕਰਦਾ ਹੈ ਕੰਮ ਖੋਟੇ।
ਜੋ ਤੁਰ ਲਿਖਿਆ ਸੋ ਕਰਮ ਕਮਾਇਆ,
ਵੀਰ ਸਾਹਿਬ ਜੀ ਕਹਿੰਦੇ ਭਾਈ ਜੋ ਉਹਦੇ ਕਰਮਾਂ ਅਨੁਸਾਰ ਤੁਰੋਂ ਲੇਖ ਲਿਖ ਦਿੱਤਾ, ਉਹ ਜਿਹਾ ਉਹ ਕੰਮ ਕਰਦਾ ਹੈ, ਉਹ ਕਦੇ ਆ ਕੇ ਸੰਗਤ ਵਿਚ ਲਾਹਾ ਨਹੀਂ ਲੈ ਸਕਦਾ।
ਅੰਮ੍ਰਿਤ ਲੈ ਲੈ ਨੀਮ ਸੰਚਾਈ,
ਫੇਰ ਦ੍ਰਿਸ਼ਟਾਂਤ ਦਿੰਦੇ ਹੈ, ਕਹਿੰਦੇ ਕਿਸੇ ਨੇ ਯਤਨ ਕੀਤਾ ਵੀ ਮੈਂ ਬੂਟਾ ਨਿੰਮ ਦਾ ਲਾ ਲਿਆ ਛੋਟਾ ਜਿਹਾ, ਉਹਨੂੰ ਜਦ ਵੀ ਪਾਣੀ ਦੇਣਾ, ਸਾਰੀਆਂ ਮਿਠਾਸਾਂ ਸਹਿਤ ਮਿਸਰੀ ਖੰਡ ਗੁੜ ਆਦਿ ਸਾਰੇ ਇਕੱਠੇ ਕਰਕੇ ਖੋਰ ਲੈਣੇ, ਉਹ ਪਾਣੀ ਪਾਉਣਾ ਜਿਹੜਾ ਮਿੱਠਾ ਹੋਵੇ ਉਹਦੇ ਜੜਾਂ ਚ। ਪਰ ਜਦੋਂ ਵੱਡੀ ਹੋ ਗਈ ਨਿੰਮ, ਉਵੇਂ ਜਿਵੇਂ ਕੌੜੀ ਦੀ ਕੌੜੀ, ਜਿਵੇਂ ਅੰਮ੍ਰਿਤ ਮਿੱਠਾ ਲੈ ਕਰਕੇ ਜਿੰਨਾ ਮਰਜ਼ੀ ਨਿੰਮ ਦੇ ਬਿਰਛ ਨੂੰ ਸਿੰਚ ਲਓ, ਉਹ ਕੌੜੇ ਦਾ ਕੌੜਾ ਰਹਿੰਦਾ।
ਵੀਰ
ਸਾਹਿਬ ਜੀ ਕਹਿੰਦੇ ਭਾਈ ਉਹਦਾ ਸੁਭਾਅ ਨਹੀਂ ਜਾਂਦਾ, ਉਹ ਕੌੜੀ ਦੀ ਕੌੜੀ। ਇਸੇ ਤਰ੍ਹਾਂ ਜਿਹੜੇ ਨਾਸਤਕ ਪੁਰਸ਼ ਨੇ ਉਹਨਾਂ ਦੀ ਕਿਰਤਨ ਨਹੀਂ ਨਿਕਲਦੀ ਹੈ,
ਭੂਆ ਕੋ ਸਹਿਜ ਨਾ ਜਾਈ,
ਉਹਨਾਂ ਦਾ ਜਿਹੜਾ ਸੁਭਾਅ ਹੈ ਉਸੇ ਤਰ੍ਹਾਂ ਦੇ ਬਣਿਆ ਰਹੇਗਾ। ਮਾੜੇ ਕਰਮ ਹਨ,
ਆਸਾ ਲਾਂਕਾ ਸਾ ਕੋਟ ਸਮੁੰਦ ਸਿਖਾਈ।
ਇਸ ਕਰਕੇ ਉਹਨਾਂ ਤੋਂ ਭਾਈ ਸਾਖਤਾਂ ਤੋਂ ਦੂਰ ਰਹੋ, ਕਦੇ ਉਹਨਾਂ ਦਾ ਬੁਰਾ ਵੀ ਨਾ ਚਤਵੋ। ਬੁਰਾ ਤਾਂ ਗੁਰਸਿੱਖ ਕਿਸੇ ਦਾ ਵੀ ਨਹੀਂ ਚਤਵਦਾ, ਲੇਕਿਨ ਆਪਣਾ ਜੀਵਨ ਬਚਾ ਕੇ ਰੱਖੋ ਉਹਨਾਂ ਤੋਂ। ਸੋ ਆਪ ਜੀ ਅੱਗੇ ਸਤਸੰਗ ਜੀ ਸ਼ਬਦ ਦੂਸਰਾ ਆਰੰਭ ਹੋ ਰਿਹਾ ਹੈ। ਲੋਈ ਨੇ ਇੱਕ ਦਿਨ ਸਤਸੰਗ ਜੀ ਕਬੀਰ ਸਾਹਿਬ ਨੂੰ ਕਹੇ, ਪਤੀ ਦੇਵ ਮੈਨੂੰ ਵੀ ਭਰੋਸਾ ਹੈ ਕਿ ਤੁਸੀਂ ਬ੍ਰਹਮ ਗਿਆਨੀ ਹੋ, ਭਗਵਾਨ ਤੁਹਾਨੂੰ ਬਹੁਤ ਵਾਰੀ ਮਿਰਦਾ ਦਰਸ਼ਨ ਦਿੰਦੇ ਹਨ, ਤੁਸੀਂ ਦੱਸਦੇ ਨਹੀਂ, ਗੁਪਤ ਰੱਖਦੇ ਹੋ। ਅੱਜ ਜਿਤਨੀ ਸੰਗਤ ਆਉਂਦੀ ਹੈ ਤੁਹਾਡੇ ਕੋਲੋਂ ਕਿੰਨੇ ਪਦਾਰਥ ਮੰਗਦੀ ਹੈ, ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ, ਦੁੱਧ ਪੁੱਤ ਪਦਾਰਥ ਸਭ ਬਖਸ਼ਾਂ ਕਰਦੇ ਹੋ, ਤੁਹਾਡੇ ਘਰ ਵੀ ਹੈ ਕੁਛ, ਤੁਸੀਂ ਆਪ ਦੇ ਵਾਸਤੇ। ਕਹਿੰਦੇ ਲੋਈ ਕੀ ਕਰਨੇ ਆ, ਤੈਨੂੰ ਇੱਛਾ ਪੂਰੀ ਹੈ? ਕਹਿਣ ਲੱਗੀ ਗਰੀਬੀ ਤਾਂ ਨਹੀਂ ਚਾਹੀਦੀ, ਫਿਰ ਹੋਰ ਤਾਂ ਹੋਰ ਗਰੀਬੀ ਤਾਂ ਤੰਗ ਤਾਂ ਨਹੀਂ ਨਾ ਚਾਹੀਦੇ, ਕਿੰਨੇ ਸਾਧੂ ਆਉਂਦੇ ਘਰ ਵਿੱਚ, ਕਿੰਨਾ ਲੰਗਰ ਚੱਲਦਾ ਹੈ, ਮੈਂ ਚਾਹੁੰਦੀ ਹਾਂ ਪਦਾਰਥਾਂ ਦੇ ਢੇਰ ਲੱਗੇ ਰਹਿਣ। ਕਹਿਣ ਲੱਗੇ ਫੇਰ ਕਹਿੰਦੀ ਭਗਵਾਨ ਤੋਂ ਮੰਗ ਲਿਆ ਕਰੋ। ਕਹਿਣ ਲੱਗੇ ਲੋਈ ਕੀ ਮੰਗੀਏ, ਕਿਆ ਮੰਗੋ ਕਿ ਸਿਰ ਨਾ ਰਹਾਈ, ਹਰ ਜੀਜੇ ਨਾਮ ਪਿਆਰੀ ਜੀਓ। ਲੋਈ ਕੀ ਮੰਗੀਏ, ਕੋਈ ਚੀਜ਼ ਜਿਹੜੀ ਚੀਜ਼ ਮੰਗਣ ਨੂੰ ਤੂੰ ਕਹਿੰਦੀ ਹੈ ਉਹ ਹੱਥ ਚ ਨਹੀਂ ਰਹਿਣੀ, ਫਿਰ ਸੋਚੀ ਤਾਂ ਵੀ ਰਹਿਣੀ ਤਾਂ ਹੈ ਨਹੀਂ, ਫਿਰ ਮੰਗੀ ਦਾ ਕੀ ਸਵਾਦ ਹੋਇਆ। ਮੰਗੀਏ ਉਹ ਚੀਜ਼ ਜਿਹੜੀ ਆਪਣੇ ਕੋਲ ਰਹੇ, ਜੇ ਮਗਰੋਂ ਸਤਸੰਗੀ ਹੱਥੋਂ ਨਿਕਲੀ ਗਈ ਫਿਰ ਤਾਂ ਕਹਿੰਦੇ ਮੰਗੀ ਵੀ ਵਸਤੂ ਰਹੀ ਵੀ ਨਹੀਂ, ਪਛਤਾਵਾ ਰਹਿ ਜਾਂਦਾ ਪੱਲੇ, ਫਿਰ ਹੋਰ ਕੁਝ ਨਹੀਂ। ਤਾਂ ਆਪ ਜੀ ਸਤਸੰਗੀ ਦ੍ਰਿਸ਼ਟਾਂਤ ਦੇ ਕੇ ਰਾਉਣ ਦਾ ਜੋ ਤ੍ਰੇਤੇਂਦਰ ਸਤਸੰਗੀ ਲੰਕਾ ਦਾ ਰਾਜਾ ਹੋਇਆ, ਜਿਸਨੇ ਸਤਸੰਗੀ ਬੜਾ ਭਾਰੀ ਤਪ ਕੀਤਾ ਸਿਮਰਨ ਕੀਤਾ, ਇਹ ਦੇਖ ਲਓ ਸਵਰਗ ਨੂੰ ਪੌੜੀਆਂ ਲਾ ਲਈਆਂ ਸੀ। ਦੇਵਤੇ ਇੰਦਰ ਸਤਸੰਗੀ ਦੇਵਤੇ ਜਿਹਨੇ ਉਹ ਸਾਰੇ ਕੈਦੀ ਕਰ ਲਏ ਸੀ, ਹੋਰ ਤਾਂ ਹੋਰ ਜਿਹੜੀ ਕਾਲ ਤੋਂ ਦੁਨੀਆਂ ਦਾ ਕਹਿੰਦੇ ਕਾਲ ਪਾਵੇ ਨਾ ਬੰਨਿਆ ਸੀ ਉਸਨੇ ਪੜ ਕੇ। ਇਹੋ ਜਿਹੇ ਬਲੀ ਹੋਏ ਜਿਨ੍ਹਾਂ ਨੂੰ ਸਤਸੰਗੀ ਕਾਲ ਨੇ ਨਹੀਂ ਛੱਡਿਆ, ਕਾਲ ਕਹਿੰਦੇ ਪਾਵੇ ਨਾ ਬੰਨਿਆ ਹੋਇਆ ਸੀ ਰੋਣ ਦਾ ਕੈਦ ਕਰਕੇ, ਹੁਣ ਦੇਖ ਲਓ ਆਪਾਂ ਕਿੰਨੇ ਕਮਜ਼ੋਰ ਅਸਮਰੱਥ ਹੈ, ਆਪਾਂ ਨੂੰ ਤਾਂ ਕਾਲ ਦ੍ਰਿਸ਼ਟੀ ਗੋਚਰੀ ਨੇ ਬੰਨਣਾ ਤਾਂ ਉਸਨੂੰ ਕੀ ਹੈ। ਲੇਕਿਨ ਆਪਣੇ ਕੋਲ ਜੁਗਤੀ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਕਰੀਏ ਦਸਵੇਂ ਪਾਤਸ਼ਾਹ ਦਾ, ਕਾਲ ਤੋਂ ਬਚਣ ਦੀ ਜੁਗਤੀ। ਰੌਣ ਵਰਗੇ ਤਾਂ ਉਹਨੂੰ ਕੈਦ ਕੈਦੀ ਬਣਾ ਲਿਆ ਨਾ ਵੀ ਇਹ ਹੁਣ ਮੈਨੂੰ ਮਾਰ ਨਹੀਂ ਸਕਦਾ। ਗੁਰੂ ਘਰ ਵਿਚ ਸਾਨੂੰ ਕੈਦੀ ਬਣਾਉਣ ਦੀ ਕਾਲ ਨੂੰ ਲੋੜ ਨਹੀਂ। ਕਰਨ ਕੋ ਕਾਲ ਮਹਾ ਕਰਨ ਕੋ ਕਾਲ ਹੈ, ਸਾਨੂੰ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਭਗਤੀ ਚ ਲਾ ਦਿੱਤਾ। ਭਗਤੀ ਦਾ ਫਲ ਇਹ ਹੈ ਜਿਹਦੀ ਭਗਤੀ ਕਰੀਏ ਜਿਹਾ ਜਿਹਾ ਉਹ ਹੁੰਦਾ ਉਹੇ ਜਿਹੇ ਹੀ ਆਪਾਂ ਬਣ ਜਾਂਦੇ ਹਾਂ। ਅਕਾਲ ਪੁਰਖ ਨਾ ਹੀ ਸਿਰ ਕਾਲਾ, ਅਕਾਲ ਪੁਰਖ ਹੋਆ ਜਿਹਦੇ ਸਿਰ ਤੇ ਕਾਲ ਨਹੀਂ। ਜਦੋਂ ਆਪਾਂ ਸਤਸੰਗ ਜੀ ਬੈਠ ਕੇ ਭਗਤੀ ਕਰਾਂਗੇ ਸਾਰੀ ਜ਼ਿੰਦਗੀ ਸੰਗਤ ਦੇ ਆਸਰੇ, ਉਹ ਕਾਲ ਫੇਰ ਨਹੀਂ ਆਵੇਗਾ। ਕਿ ਉਹਨੂੰ ਪਤਾ ਹੈ ਕਿ ਉਹਨਾਂ ਦੀ ਭਗਤੀ ਕਰਨ ਵਾਲਾ ਭਗਤ ਹੈ ਜਿਹਦੇ ਉੱਤੇ ਮੇਰਾ ਬਲ ਨਹੀਂ, ਜਿਹਨੇ ਮੈਨੂੰ ਪੈਦਾ ਕੀਤਾ। ਅਕਾਲ ਪੁਰਖ ਨੇ ਕਾਲ ਨੂੰ ਪੈਦਾ ਕੀਤਾ, ਭਗਤ ਨੇ ਤਾਂ ਭਾਈ ਅਕਾਲ ਪੁਰਖ ਜਲੀਨ ਹੋ ਜਾਣਾ, ਕਾਲ ਦਾ ਫਿਰ ਕਿਵੇਂ ਬਲ ਚੱਲੇਗਾ। ਇਹ ਜੁਗਤੀ ਸਤਸੰਗ ਜੀ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਬਖਸ਼ੀ ਹੈ, ਨਹੀਂ ਤਾਂ ਕਾਲ ਨੂੰ ਕੈਦ ਕਰਨ ਵਾਲੇ ਵੀ ਕਾਲ ਤੋਂ ਬਚੇ ਨਹੀਂ ਹਨ। ਉਸ ਦਾ ਸਤਸੰਗ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ ਭਗਤ ਜੀ।
ਲਾਂਕਾ ਸਾ ਕੋਟ ਸਮੁੰਦ ਸੀ ਖਾਈ,
ਕਬੀਰ ਸਾਹਿਬ ਜੀ ਕਹਿੰਦੇ ਹੋ ਲੋਈ ਆ ਦੇਖ ਲਾਂਕਾ ਸਾ ਕੋਟ, ਬੜੀ ਭਾਰੀ ਲਾਂਕਾ ਦੇਸ਼ ਹੁਣ ਵੀ ਦਸ ਦਿਨ ਦਰਸ਼ਨ ਕਰਦੇ ਹਾਂ, ਸੁਭਾਏ ਮਾਨ ਹੈ। ਸਾਰੀ ਲਾਂਕਾ ਹੀ ਕਿਲਾ ਸੀ, ਇਰਦ ਗਿਰਦ ਸਮੁੰਦਰ ਦੀ ਖਾਈ ਸੀ ਬਣੀ ਹੋਈ। ਅੱਗੇ ਪੁਰਾਣੇ ਕਿਲੇ ਸਤਸੰਗ ਜੀ ਰਾਜੇ ਬਣਾਉਂਦੇ, ਕੰਧਾਂ ਕਰਕੇ ਬੜੀਆਂ ਡੂੰਘੀਆਂ ਡੂੰਘੀਆਂ, ਉਹਦੇ ਇਰਦ ਗਿਰਦ ਫੇਰ ਖਾਈ ਪੱਟਦੇ, ਉਹਦੇ ਚ ਪਾਣੀ ਪਾਉਂਦੇ ਕਿ ਜਦੋਂ ਵੈਰੀ ਚੜ ਕੇ ਆਵੇ ਛੇਤੀ ਜਣੇ ਕਿਲੇ ਦੇ ਵਿਚ ਪ੍ਰਵੇਸ਼ ਨਾ ਹੋ ਸਕੇ। ਜਿੱਥੇ ਦਰਵਾਜ਼ਾ ਹੋਣਾ ਉੱਥੇ ਤਕੜਾਈ ਕਰਨੀ, ਚਾਰ ਚੁਫੇਰੇ ਕੰਧ ਦੇ ਨੇੜੇ ਨਹੀਂ ਸੀ ਕੋਈ ਜਾ ਸਕਦਾ, ਡੂੰਘੀਆਂ ਖਾਈਆਂ ਹੁੰਦੀਆਂ, ਪਾਣੀ ਭਰਿਆ ਹੁੰਦਾ ਡੁੱਬ ਜਾਂਦਾ। ਇਸੇ ਤਰ੍ਹਾਂ ਸਤਸੰਗਤ ਜੀ ਇਹ ਜਿਹੜੀ ਲੰਕਾ ਸੀ ਜਿਵੇਂ ਆਈ ਉਸੇ ਤਰ੍ਹਾਂ ਜਾਂਦੀ ਹੈ। ਇਸੇ ਕਰਕੇ ਧਰਮ ਦੀ ਕਿਰਤ ਕਰਨੀ ਜ਼ਰੂਰੀ ਹੈ। ਰੌਣ ਦਾ ਪਿਓ ਸੀ ਸਤਸੰਗ ਜੀ ਬਸਰਵਾ ਮੁਨੀ, ਪਿੱਛੇ ਅਖਿਆਣ ਹੈ। ਪਾਰਵਤੀ ਕਹਿਣ ਲੱਗੀ ਹੇ ਸ਼ੰਕਰ ਜੀ ਤੂੰ ਮੇਰਾ ਪਤੀ ਹੈ, ਆਪਾਂ ਵੀ ਗ੍ਰਹਿਸਥੀ ਹੈ, ਵਿਸ਼ਨੂੰ ਵੀ ਆਪਣੀ ਰਸ਼ਮੀ ਸਮੇਤ ਸੁੱਖ ਨਾਲ ਰਹਿੰਦਾ ਘਰ ਵਿਚ, ਬ੍ਰਹਮਾ ਜੀ ਰਹਿੰਦੇ, ਸਾਰੇ ਦੇਵਤੇ ਰਹਿੰਦੇ, ਤੇਰੇ ਮੇਰੇ ਕਰਮਾਂ ਚ ਤੁਰਨਾ ਫਿਰਨਾ ਹੀ ਲਿਖਿਆ ਹੋਇਆ, ਚੜ ਜਾ ਬੈਲ ਦੇ ਉੱਤੇ, ਹੋ ਜਾ ਗਾਹਾਂ, ਸਾਰਾ ਦਿਨ ਤੁਰੇ ਹੀ ਫਿਰਦੇ, ਕਿਤੇ ਟਿਕ ਵੀ ਜਾਇਆ ਕਰੀਏ। ਕਹਿਣ ਲੱਗੀ ਜੇ ਨਹੀਂ ਤੂੰ ਘਰ ਬਣਾਇਆ, ਚੱਲ ਮੇਰੇ ਪੇਕੀ ਥੋੜਾ ਜਿਹਾ ਦਿਨ ਕੱਟ ਲਾ, ਮੈਂ ਬੈਠ ਕੇ ਤਾਂ ਕੱਟ ਲੂੰ, ਸਫ਼ਰ ਤਾਂ ਨਿੱਤ ਦੀ ਮੌਤ ਹੈ। ਲੈ ਗਈ ਸਤ ਸੰਗਤ ਜੀ ਦੱਚ ਪ੍ਰਜਾਪਤ ਦੇ ਕੋਲੇ, ਇਹਦਾ ਸਹੁਰਾ ਸੀ ਸ਼ਿਵ ਜੀ ਦਾ। ਜਦੋਂ ਚਾਰ ਕੁ ਦਿਨ ਰਿਹਾ ਤਾਂ ਦਸਤ ਲੱਗ ਗਏ, ਬੜਾ ਬੁਰਾ ਹਾਲ ਹੋਇਆ। ਰਾਮ ਹੀ ਨਾ ਆਵੇ, ਬੜੇ ਇਲਾਜ ਕਰਾਏ। ਜਦੋਂ ਸਤਸੰਗਤ ਜੀ ਪਾਰਵਤੀ ਕਹਿਣ ਲੱਗੀ ਹੁਣ ਪਤੀ, ਕਹਿੰਦਾ ਬਸ ਜਿੰਨਾ ਚਿਰ ਇੱਥੇ ਬੈਠੇ ਉਨਾ ਚਿਰ ਹੀ ਬਿਮਾਰ ਆ, ਇੱਥੋਂ ਤੁਰ ਚੱਲ, ਰਾਜੀ ਹੋ ਜੂ। ਜਦੋਂ ਸਤਸੰਗਤ ਜੀ ਤੁਰਿਆ ਆਇਆ, ਦੂਜੇ ਦਿਨ ਭਿੱਖਿਆ ਦੀ ਰੋਟੀ ਖਾਧੀ, ਜਦੋਂ ਹੀ ਰਾਜੀ, ਭਾਵ ਉਹ ਹਰ ਵੇਲੇ ਵਿਚਰਦਾ ਤੇ ਭਿੱਖਿਆ ਦਾ ਭੋਜਨ ਛੱਕ ਕੇ ਤੰਦਰੁਸਤ ਰਹਿੰਦਾ। ਕਹਿਣ ਲੱਗੀ ਆਪਾਂ ਕੋਈ ਬਣਾ ਲਈਏ, ਕਹਿੰਦਾ ਦੱਸ ਕਿੱਥੇ ਬਣਾਈਏ। ਭਾਰਤ ਵਰਸ਼ ਸਤਸੰਗ ਦੇਵਤਿਆਂ ਦੀ ਭੂਮੀ ਹੈ, ਤੁਸੀਂ ਕਿਤੇ ਪਾਸੇ ਨੂੰ ਦਿਸ਼ਾ ਨੂੰ ਚਲੇ ਜਾਓ, ਤੁਹਾਨੂੰ ਮਟੀਆਂ ਸਮਾਧਾਂ ਮੰਦਰ ਥਾਂ ਥਾਂ ਤੁਹਾਨੂੰ ਮਿਲਣਗੇ। ਪੁੱਛ ਲਿਓ ਕਿਹਦਾ ਹੈ ਫਲਾਣੇ ਦਾ ਜੀ, ਇਹ ਫਲਾਣੇ ਦਾ ਜੀ, ਭਰੀ ਪਈ ਆ ਧਰਤੀ ਸਾਰੀ। ਇਹ ਪੁੱਛਦੇ ਗਏ ਦੇਵਤੇ, ਕਹਿੰਦੇ ਤਾਂ ਸਾਡੀ ਰੋਕੀ ਹੈ, ਤੂੰ ਗਾਹਾਂ ਹੋ ਜਾ। ਸ਼ਿਵ ਜੀ ਪੁੱਛਦਾ ਪੁੱਛਦਾ ਸਤਸੰਗ ਜੀ ਉਹ ਸਮੁੰਦਰ ਦੇ ਕਿਨਾਰੇ ਜਾ ਰਿਹਾ, ਕਹਿੰਦਾ ਪਾਰਵਤੀ ਤੈਨੂੰ ਕਿੱਥੇ ਘਰ ਬਣਾ ਕੇ ਦੇਵਾਂ, ਸਾਰੀ ਭਾਰਤ ਭੂਮੀ ਤਾਂ ਦੇਵਤਿਆਂ ਨੇ ਰੋਕੀ ਪਈ ਹੈ। ਸਮੁੰਦਰ ਨੂੰ ਕਹਿੰਦਾ ਉਹ ਸਮੁੰਦਰ ਜੇ ਤੂੰ ਥੋੜਾ ਜਿਹਾ ਪਿੱਛੇ ਹਟ ਜਾਵੇਂ, ਇੱਥੇ ਹੀ ਸਾਨੂੰ ਦੇ ਜਗ੍ਹਾ ਅਸੀਂ ਬਣਾ ਲਈਏ। ਇਹ ਦੇਵਤਿਆਂ ਦਾ ਮਿਸਤਰੀ ਸਤਸੰਗ ਜੀ ਵਿਸ਼ਕਰਮਾ ਹੈ, ਜਿਹਨੂੰ ਆ ਮਿਸਤਰੀ ਲੋਕ ਪੂਜਨ ਕਰਦੇ ਹਨ ਟਿੱਕਾ ਭਾਈ ਦੂਜ ਵਾਲੇ ਦਿਨ। ਉਸ ਵੇਲੇ ਸਤਸੰਗ ਜੀ ਸ਼ਿਵ ਜੀ ਨੇ ਵਿਸ਼ਕਰਮਾ ਨੂੰ ਬੁਲਾਇਆ ਕਿ ਇਹ ਵਿਸ਼ਕਰਮਾ ਜੀ ਮੇਰੇ ਵਾਸਤੇ ਸੋਹਣੀ ਨਗਰੀ ਬਣਾ ਦੇ। ਕਹਿੰਦੇ ਸ਼ੰਕਰ ਜੀ ਜਿਵੇਂ ਤੂੰ ਕਹੇ ਉਸ ਤਰ੍ਹਾਂ ਬਣਾ ਦਿੰਦਾ, ਨਕਸ਼ਾ ਬੰਨ ਦੱਸ। ਜਿੰਨੀ ਕੁ ਧਰਤੀ ਨੰਗੀ ਕੀਤੀ ਸਮੁੰਦਰ ਨੇ, ਸੁੱਖੇ ਦਾ ਰੱਜਿਆ ਹੋਇਆ, ਅਕਤ ਧੂਰਾ ਖਾਵਣਾ, ਰਾਤੀ ਸੌਣਾ ਮੜੀ ਮਸਾਣੀ, ਇਹਦੀ ਰਹਿਤ ਵਹਿਤ ਸ਼ਿਵਜੀ ਦੀ ਰੱਸੀ ਹੈ। ਭਾਈ ਗੁਰਦਾਸ ਜੀ ਨੇ ਵੀ ਜਿਉਂ ਤਰਸੂਰ ਸਤਸੰਗ ਜੀ ਚੱਕਿਆ, ਲਕੀਰ ਕੱਢ ਦਿੱਤੀ, ਕਰਨਾ ਚੌਰਸ ਸੀ, ਇੱਕ ਲਕੀਰ ਕੱਢ ਕੇ ਦੂਜੀ ਤੀਜੀ ਤਕੋਨੀ ਹੋਈ ਕੱਢ ਦਿੱਤੀ, ਸਿੱਧੀ ਹੋਈ ਮਸਤੀ ਵਿੱਚ ਸਤਸੰਗੀ ਤਕੋਨੀ ਇਸ ਵੇਲੇ ਲੰਕਾ ਹੈ ਨਹੀਂ। ਇਹ ਜਿਸ ਵੇਲੇ ਲੰਕਾ ਬਣਾ ਦਿੱਤੀ ਬੜੀ ਸੋਹਣੀ ਸੋਨੇ ਦੀ, ਉਸ ਵੇਲੇ ਪਾਰਵਤੀ ਕਹਿੰਦੀ ਆਪਾਂ ਹੁਣ ਘਰ ਤਾਂ ਬਣ ਗਿਆ, ਬੜੀਆਂ ਖੁਸ਼ੀਆਂ, ਆਪਾਂ ਕੋਈ ਚੱਠ ਵਗੈਰਾ ਜੱਗ ਕਰੀਏ। ਜਦੋਂ ਜੱਗ ਕਰੇ ਸਤਸੰਗ ਜੀ, ਉਦੋਂ ਹੁਣ ਜਿਵੇਂ ਆਪੇ ਗੁਰਸਿੱਖਾਂ ਨੂੰ ਭੋਜਨ ਛਕਾਉਣੇ ਆ, ਰਿਖੀ ਮੁਨੀ ਬੁਲਾਏ ਬੜੇ ਬੜੇ, ਸਾਰਿਆਂ ਨੂੰ ਭੋਜਨ ਛਕਾ ਕੇ ਨਿਮੰਤਰਣ ਦਿੱਤਾ ਹੋਇਆ ਸੀ, ਦਕਸ਼ਿਣਾ ਦਿੱਤੀ, ਕਿਸੇ ਨੇ ਕੁਝ ਮੰਗਿਆ, ਕਿਸੇ ਨੇ ਕੁਝ। ਬਸ਼ਰਬਾ ਮੁਨੀ ਕਹਿੰਦਾ ਮੈਨੂੰ ਤਾਂ ਲੰਕਾ ਹੀ ਦੇ ਦਕਸ਼ਿਣਾ ਚ। ਹੁਣ ਜਦ ਮੰਗੀ ਲਈ ਬ੍ਰਾਹਮਣ ਨੇ, ਕਿਵੇਂ ਜਵਾਬ ਦੇਊ ਸਤਸੰਗਤ ਜੀ? ਸ਼ਿਵਜੀ ਹੱਥ ਪਿਆ, ਕਹਿੰਦਾ ਪਾਰਵਤੀ ਤੂੰ ਬਹਿ ਜਾ ਧੋਦੇ ਬੈਲ ਦੇ ਤੇ, ਆਪਣੇ ਤਾਂ ਵਿਚਰਨਾ ਹੀ ਕਰਮਾ ਚ, ਮੰਗਦੀ ਬਰੋਤ ਨੇ ਹੁਣ ਦੇਣੀ ਪੈਣੀ ਆ। ਇਉਂ ਦਕਸ਼ਿਣਾ ਚ ਸਤਸੰਗਤ ਜੀ ਰੋਣ ਦੇ ਪਿਓ ਨੇ ਲਈ ਸੀ, ਕੋਈ ਹੱਕ ਦੀ ਕਮਾਈ ਵਾਲੀ ਨਹੀਂ ਸੀ, ਜਿਸ ਕਰਕੇ ਇਨ੍ਹਾਂ ਦੀ ਬਿਰਤੀ ਵਲੀਨ ਹੋ ਗਈ। ਸੋ ਐਸੀ ਸਤਸੰਗ ਜੀ ਇਸਨੇ ਦੇਖ ਲਓ ਕਰਤੂਤ ਕੀਤੀ, ਰਮਾਇਣ ਦੇ ਤੇ ਸਤਸੰਗ ਜੀ ਸਾਰੀ ਵਿਖਿਆਨ ਹੈ। ਤਾਂ ਆਪ ਜੀ ਦੱਸਦੇ ਨੇ ਭਾਈ ਭਗਤ ਕਬੀਰ ਸਾਹਿਬ ਜੀ, ਹੇ ਲੋਈ ਲੰਕਾ ਸਾ ਕੋਟ ਸਮੁੰਦ ਸੀ ਖਾਈ, ਸਾਰਾ ਜਿੰਨਾ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨਾ ਕਿਹੜੀ, ਸਾਰੀ ਸੋਨੇ ਦੀ ਬਣਾਈ ਹੋਈ ਸੀ ਲੰਕਾ ਦਾ ਕਿਲਾ ਸੀ, ਬੜੀ ਨਗਰੀ ਸੁੰਦਰ, ਖਾਈ ਅਰਦ ਗਿਰਦ ਸਮੁੰਦਰ ਦੀ,
ਰਾਵਣ ਘਰ ਖਬਰ ਨਾ ਪਾਈ।
ਅਹੇ ਜੇ ਬਲੀ ਰਾਉਣ ਦੇ ਘਰ ਵਿਚ ਜਦੋਂ ਮੌਤ ਆਈ, ਕਿਸੇ ਨੂੰ ਖਬਰ ਹੀ ਨਹੀਂ ਲੱਗੀ, ਸਾਰਾ ਪਰਿਵਾਰ ਪਹਿਲਾਂ ਮਰਵਾ ਚੁੱਕਿਆ। ਅੰਤ ਦੇ ਸਮੇਂ ਹਿੰਦੂ ਮਤ ਅਨੁਸਾਰ ਵੀ ਚਾਰ ਰੁੱਤੀਆਂ ਸੋਨਾ ਮੂੰਹ ਚ ਪਾਈਦਾ ਮ੍ਰਿਤੂ ਕਾਲ ਵੇਲੇ, ਉਹ ਵੀ ਸਤਸੰਗ ਜੀ ਕਹਿੰਦੇ ਪਾਈਏ, ਹੁਣ ਰਾਉਣ ਦੇ ਕਿੱਥੋਂ ਪਾਈਏ? ਕਹਿੰਦੇ ਬਈ ਇਉਂ ਕਰੋ, ਰਾਮਚੰਦਰ ਤੋਂ ਮੰਗੋ, ਉਹਨੇ ਕਬਜ਼ਾ ਕਰ ਲਿਆ ਸਾਰੀ ਲੰਕਾ ਤੇ। ਰਾਮਚੰਦਰ ਕੋਲੇ ਗਏ, ਕਹਿੰਦੇ ਮੈਂ ਤਾਂ ਭਵੀਖਣ ਨੂੰ ਅਰਪ ਚੁੱਕਿਆ ਹਾਂ। ਭਵੀਖਣ ਸਤਸੰਗ ਜੀ ਛੋਟਾ ਭਰਾ ਸੀ, ਇਹ ਸਰੀਕ ਜਾਣ ਕੇ ਉਹਦੇ ਕੋਲੋਂ ਮੰਗਿਆ ਨੀ ਚਾਰ ਰੱਥੀਆਂ ਸੋਨਾ ਵੀ, ਅਖੀਰ ਤੇ ਸੰਸਕਾਰ ਕਰਨ ਵੇਲੇ ਰਾਉਣ ਨੂੰ ਪ੍ਰਾਪਤ ਨਹੀਂ ਹੋਇਆ। ਇਹ ਪਦਾਰਥਾਂ ਦੀ ਗਤੀ ਹੈ। ਤਾਂ ਆਪ ਜੀ ਕਹਿੰਦੇ ਹਨ ਤੇ ਆਪਣ ਘਰ ਖਬਰ ਨਾ ਪਾਈ, ਉਸ ਰਾਉਣ ਦੇ ਘਰਾਂ ਦੀ ਖਬਰ ਨਹੀਂ ਸੀ ਬਈ ਕਿੰਨੇ ਘਰ ਬਣੇ ਹੋਏ ਨੇ ਬੜੇ ਥਾਂ ਥਾਂ ਤੇ, ਲੇਕਿਨ ਉਹ ਨੀ ਕਿਸੇ ਨੇ ਖਬਰ ਵੀ ਨਹੀਂ ਦਿੱਤੀ ਵੀ ਮਰ ਗਿਆ।
ਮੰਗੋ ਕਿਸ ਸਿਰ ਨਾ ਰਹਾਈ,
ਹੇ ਲੋਈ ਤੂੰ ਕਹਿੰਦੀ ਆ ਮੰਗ ਲੈ ਪਰਮੇਸ਼ਰ ਤੋਂ ਪਦਾਰਥ ਘਰ ਭਰ ਦੇ ਮੇਰਾ, ਕਿਆ ਮੰਗੋ ਕੀ ਮੰਗਾ ਦੱਸ ਬੋਲ, ਕੋ ਸਿਰ ਨਾ ਰਹਾਈ, ਕੋਈ ਚੀਜ਼ ਵਸਤੂ ਰਹਿਣ ਵਾਲੀ ਨਹੀਂ, ਪਰਮੇਸ਼ਰ ਦਾ ਨਾਮ ਹੈ ਰਹਿਣ ਵਾਲਾ।
ਦੇਖਤ ਨੈਣ ਚੱਲਿਓ ਜਗ ਜਾਈ,
ਆ ਦੇਖ ਨੇਤਰਾਂ ਦੇ ਨਾਲ ਅੱਜ ਉਹ ਮਰ ਗਿਆ, ਅੱਜ ਉਹ ਚਲਿਆ ਗਿਆ, ਅੱਜ ਉਹ ਚਲਿਆ ਗਿਆ, ਚਲੋ ਚਲੀ ਹੋ ਰਹੀ ਆ ਥਾਂ ਥਾਂ ਤੇ, ਨੇਤਰਾਂ ਨਾਲ ਦੇਖਦੇ ਆ ਕਾਂਸ਼ੀ ਦੇ ਵਿਚ, ਬਾਲਕ ਅਵਸਥਾ ਤੋਂ ਦੇਖ ਲੋਈ ਕਿਤਨੇ ਚਲੇ ਗਏ ਆਪਣੇ ਦੇਖਦਿਆਂ ਦੇਖਦਿਆਂ, ਕਿਸੇ ਦਿਨ ਆਪਣੀ ਵੀ ਸਿਰ ਤੇ ਬਾਰੀ ਖੜੀ ਹੈ।
ਰਹਾਓ ਇੱਕ ਲੱਖ ਪੂਤ ਸਵਾ ਲੱਖ ਨਾਤੀ,
ਇਹ ਕਮਜ਼ੋਰ ਨਹੀਂ ਸੀ ਰਾਉਣ, ਬੜੇ ਪ੍ਰਤਾਪ ਵਾਲਾ ਸੀ। ਕਹਿੰਦੇ ਇੱਕ ਲੱਖ ਪੁੱਤ ਸੀ, ਸਵਾ ਲੱਖ ਪੋਤਰਾ। ਇੱਥੇ ਆ ਕੇ ਸਤ ਸੰਗਤ ਜੀ ਹੁਣ ਲੈ ਤਾਂ ਗੁਰਬਾਣੀ ਚ ਲਿਖਿਆ, ਆਪਣਾ ਤਾਂ ਗੁਰਮੁਖਾਂ ਦਾ ਪ੍ਰਯੋਜਨ ਇਹ ਹੈ ਅਰਥ ਕਰਕੇ ਵੀ ਜੋ ਲਿਖਿਆ ਗੁਰਬਾਣੀ ਜੀ ਸੱਤ ਸੱਤ ਹੈ, ਕਿੰਤੂ ਨਹੀਂ ਕਰਨਾ ਇੱਥੇ, ਕਿੰਤੂ ਕੀ ਤੇ ਮੱਥਾ ਕੀ। ਜਦ ਮੱਥਾ ਹੀ ਟੇਕਤਾ ਗੁਰੂ ਸਾਹਿਬ ਨੂੰ, ਜੋ ਲਿਖਿਆ ਭਾਈ ਸੱਤ ਸੱਤ ਹੈ, ਇੱਥੇ ਆਪਦੀ ਬੁੱਧੀ ਦੀ ਕੋਈ ਚੰਚਲਤਾ ਨਹੀਂ ਹੈ, ਕਿਉਂ ਸਾਡੀ ਉੱਥੇ ਤੱਕ ਪਹੁੰਚ ਨਹੀਂ। ਔਰ ਉਹ ਤ੍ਰੇਤੇ ਯੁੱਗ ਦੇ ਲੋਕ ਸਨ, ਦੁਆਪਰ ਵਿਚਾਲੇ ਲੰਘ ਗਿਆ ਹੈ, ਬੜੇ ਬੜੇ ਮਹਾਂ ਮਹਾਂ ਬਲੀ ਸਨ, ਹੁਣ ਕਾਲ ਨੂੰ ਕਿਸੇ ਨੇ ਪਾਵੇ ਨਾ ਮੰਨਿਆ। ਫਿਰ ਚੌਂ ਮੂੰਹਾਂ ਵਾਲਾ ਸਤਸੰਗ ਜੋ ਦਸਾਂ ਸਿਰਾਂ ਵਾਲਾ ਸੀ, ਅੱਜ ਅਸੀਂ ਮੰਨ ਲਾਂਗੇ ਵੀ ਦਸ ਸਿਰ ਕਿਸੇ ਦੇ ਹੋਣਗੇ, ਕਿਉਂ ਅਸੀਂ ਕਲਯੁਗੀ ਜੀਵ ਹਾਂ। ਜੋ ਗੁਰਬਾਣੀ ਚ ਲਿਖਿਆ ਹੋਇਆ ਜੇ ਇਸ ਨੂੰ ਅਸੀਂ ਮਿਥਿਹਾਸ ਕਹਿ ਦਈਏ ਕਿ ਝੂਠਾ ਹੈ, ਜਿਵੇਂ ਉਹ ਅਸੀਂ ਇਉਂ ਸਮਝੇ ਜਾਵਾਂਗੇ, ਗਿੱਦੜ ਦਾਖ ਨਾ ਉਪੜੇ ਆਖੇ ਥੂ ਕੌੜੀ, ਦਾਖਾਂ ਲੱਗੀਆਂ ਹੋਈਆਂ ਉੱਤੇ ਥਾਂ ਪੱਕੀਆਂ, ਗਿੱਦੜ ਮਾਰ ਕੇ ਛਾਲ ਚਾਹੁੰਦਾ ਮੈਂ ਛਕ ਲਵਾਂ, ਜਾਂ ਛਾਲਾਂ ਮਾਰਦਾ ਨਾ ਪਹੁੰਚ ਸਕਿਆ, ਕਹਿੰਦੇ ਗਿੱਦੜ ਕਿਵੇਂ ਆ ਸਵਾਦ, ਕਹਿੰਦੇ ਕੌੜੀਆਂ ਨੇ ਮੈਂ ਤਾਂ ਨਹੀਂ ਇਹ ਖਾਣੀਆਂ, ਇਉਂ ਨਹੀਂ ਪਤਾ ਵੀ ਮੇਰੀ ਉੱਥੇ ਤੱਕ ਪਹੁੰਚ ਨਹੀਂ ਹੈ। ਇਸ ਉਹ ਹਾਲਤ ਸਾਡੀ ਆ ਸਤ ਸੰਗਤ ਜੀ, ਇਸ ਕਰਕੇ ਗੁਰਬਾਣੀ ਦਾ ਪੂਰਾ ਅੰਤ ਨਹੀਂ ਪਾਇਆ ਜਾਂਦਾ। ਆਪਾਂ ਅੰਤ ਪਾਉਣ ਦੀ ਇੱਛਾ ਵੀ ਨਾ ਰੱਖਿਓ ਕਦੇ, ਆਪਾਂ ਤਾਂ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਔਰ ਗੁਰੂ ਸਾਹਿਬ ਦੀ ਪ੍ਰਸੰਨਤਾ ਆਪਾਂ ਲੈਣੀ ਹੈ। ਇਹ ਸੱਚੇ ਪਾਤਸ਼ਾਹ ਜੋ ਤੁਸੀਂ ਸਾਨੂੰ ਉਪਦੇਸ਼ ਦਿੱਤਾ, ਉਹ ਪੂਰੇ ਦਾ ਪੂਰਾ ਸੱਚਾ ਹੈ। ਕਿਰਪਾ ਕਰੋ ਸਾਡਾ ਭਰੋਸਾ ਬਣ ਜਾਵੇ, ਜਿਸ ਕਰਕੇ ਸਾਡਾ ਜਨਮ ਸਫਲਾ ਹੋ ਜਾਵੇ। ਕਦੇ ਕਿੰਤੂ ਨਹੀਂ ਕਰਨਾ, ਦੇਖ ਲਓ ਸੌ ਪੁੱਤਰ ਜੇ ਕਹੀਏ ਕਿਵੇਂ ਹੋਇਆ ਸੀ, ਕਿਵੇਂ ਆ ਗਿਆ ਜੀ, ਕਿੰਨੇ ਵਿਆਹ ਹੋਏ ਸੀ ਜੀ ਉਹਦੇ, ਦੰਦ ਕਥਾ ਜਿੰਨੀ ਮਰਜ਼ੀ ਕਰੀ ਚੱਲਿਓ, ਉਹ ਮੁੱਕਣੀ ਨਹੀਂ ਹੈ। ਇਸੇ ਤਰ੍ਹਾਂ ਕਹਿੰਦੇ ਜੀ ਭਰਮ ਕੀ ਹੁੰਦਾ ਹੈ, ਹੁਣ ਦੱਸੋ ਭਰਮ ਕਿਹਨੂੰ ਕਹਿੰਦੇ ਹੈ? ਬਿਆਨ ਕਰਨਾ ਔਖਾ ਹੈ, ਪਤਾ ਸਭ ਨੂੰ ਹੀ ਹੈ। ਜਿਹੜਾ ਜਾਣਾ ਹੋਵੇ ਚੜ੍ਹਦੇ ਵੱਲ ਨੂੰ ਚਲਿਆ ਜਾਵੇ, ਛਿਪਦੇ ਵੱਲ ਨੂੰ ਆਪੇ ਹੀ ਭਰਮ ਪੈ ਗਿਆ ਉਹਦੇ ਮਨ ਚ। ਪਰ ਉਹ ਭਰਮ ਹੈ ਜਿਹੜਾ, ਉਹ ਕੱਢਣਾ ਹੀ ਬੜਾ ਔਖਾ, ਔਰ ਉਹਦੇ ਲਕਸ਼ਣ ਦੱਸਣੇ ਬੜੇ ਔਖੇ ਨੇ। ਲੇਕਿਨ ਉਹਦੇ ਲਕਸ਼ਣ ਕਰੋ, ਉਹਨੂੰ ਕੱਢੋ, ਉਹਨੂੰ ਸਤਸੰਗ ਜੀ ਆਪਣਾ ਫਰਜ਼ ਬਣਦਾ, ਆਪਣੇ ਤੋਂ ਪਰੇ ਕਰ ਦੋ। ਜੇ ਕਿਸੇ ਦੇ ਝੋਲੀ ਚ ਸੱਪ ਆ ਡਿੱਗੇ, ਕਦੇ ਸੋਚਿਆ ਵੀ ਕਿਸ ਨੇ ਸੁੱਟਤਾ, ਕਿੱਥੋਂ ਆ ਗਿਆ? ਐ ਕਦੇ ਸੋਚਿਆ ਚੁੱਕ ਕੇ ਉਹ ਮਾਰੀ ਦਾ ਵੀ ਜਦੋਂ ਤਾਂ ਡੰਗ ਮਾਰ ਦੂ ਉਹ। ਇਸੇ ਤਰ੍ਹਾਂ ਸਤਸੰਗਤ ਜੀ ਗੁਰਬਾਣੀ ਤੇ ਜੋ ਕੁਛ ਲਿਖਿਆ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਲੱਖ ਕਹਿੰਦੇ ਪੁੱਤਰ ਸੀ, ਸਵਾ ਲੱਖ ਸਤਸੰਗ ਜੀ ਪੋਤਰਾ ਸੀ ਇਹਦਾ।
ਹੇ ਘਰ ਰਾਵਣ ਦੀਆ ਨਾ ਬਾਤੀ,
ਉਸ ਤਿਸ ਰੌਣ ਦੇ ਘਰ ਵਿਚ ਅੱਜ ਦੀਵਾ ਬੱਤੀ ਜਗਾਉਣ ਵਾਲਾ ਕੋਈ ਹੈ ਨੀ, ਖਾਲੀ ਚਲਿਆ ਗਿਆ, ਉਹ ਨੀ ਰਿਹਾ ਹੈ ਇੱਥੇ।
ਚੰਦ ਸੂਰਜ ਜਾ ਕੇ ਤਪਤ ਰਸੋਈ,
ਦੱਸੋ ਆਹ ਵੀ ਹੁਣ ਆਪਾਂ ਕੀ ਕਰਾਂਗੇ? ਐਵੇਂ ਆਨੇ ਬਹਾਨੇ ਘਾੜਤਾਂ ਘਾੜਨੀਆਂ ਨਹੀਂ ਜੀ, ਊਈ ਲਿਖ ਦਿੱਤਾ ਜੀ ਇਹ ਤਾਂ, ਐ ਆ ਜੀ ਇਹ ਤਾਂ ਆਹ ਗੱਲ ਹੋਣੀ ਆ, ਆਪਣੇ ਮਨ ਦੀਆਂ ਘਾੜਤਾਂ। ਆਪਣਾ ਮਨ ਕਿਤੇ ਬਹੁਤਾ ਸੁੱਚਾ ਸਤਸੰਗਤ ਜੀ? ਮਨ ਦੀ ਜਿਹੜੀ ਘਾੜਤ ਖੋਜ ਕੀਤੀ ਉਹ ਤਾਂ ਸਾਡੀ ਹੋਗੀ ਸੱਚੀ, ਜਿਹੜੀ ਗੁਰਬਾਣੀ ਚ ਲਿਖਿਆ ਉਹ ਹੋਗੀ ਝੂਠੀ, ਇਹ ਕਿੱਥੇ ਦੀ ਸਿਆਣਪ ਹੈ? ਸੋ ਆਪ ਜੀ ਕਹਿੰਦੇ ਹਨ ਕਿ ਉਹਦਾ ਏਡਾ ਵੱਡਾ ਪ੍ਰਤਾਪ ਸੀ, ਚੰਦ ਸੂਰਜ ਜਾ ਕੇ ਤਪਤ ਰਸੋਈ, ਵੈ ਸੰਤਰ ਜਾ ਕੇ ਕਪੜੇ ਧੋਈ। 99 ਪੰਕਤੀ ਲੱਗਦੀ ਹੈ ਜਿਸਦੀ ਸਤਸੰਗਤ ਜੀ ਰਸੋਈ ਅਗਨੀ ਦੇਵਤਾ ਸਾਰੇ ਪਕਾਉਂਦਾ ਸੀ, ਅਗਨੀ ਦੇਵਤਾ ਆ ਕੇ ਜਿੰਨਾ ਰਸੋਈ ਦਾ ਭੋਜਨ ਦਾ ਕੰਮ ਸੀ ਉਹਦੀ ਜ਼ਿੰਮੇਵਾਰੀ ਸੀ, ਜਿੰਨੇ ਵਸਤਰ ਸੀ ਉਹ ਸਾਰੇ ਚੰਦਰਮਾ ਧੋਂਦਾ ਸੀ, ਨਾਲ ਹੀ ਸੂਰਜ ਧੁੱਪ ਦੇ ਨਾਲ ਸੁਕਾ ਕੇ ਤੈਅ ਮਾਰ ਕੇ ਰੌਣ ਨੂੰ ਦਿਆ ਕਰਦਾ। ਹੁਣ ਦੱਸੋ ਇਹ ਅੱਜ ਦੀ ਘੜੀ ਵਿਚ ਕੀ ਸਤਸੰਗਤ ਜੀ ਸ਼ਰਧਾ ਤੋਂ ਬਿਨਾਂ ਆਪਣੇ ਪੱਲੇ ਕੁਝ ਹੈ ਕਿ ਨਹੀਂ? ਕੌਣ ਤੁਹਾਨੂੰ ਇਸ ਉਪਦੇਸ਼ ਨੂੰ ਸਵੀਕਾਰ ਕਰੇਗਾ? ਲੇਕਿਨ ਗੁਰੂ ਸਾਹਿਬ ਝੂਠ ਨਹੀਂ ਬੋਲਦੇ। ਜੇ ਕਹੀਏ ਵੀ ਇਹ ਭਗਤ ਨੇ ਲਿਖ ਦਿੱਤਾ, ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿਚ ਲਿਖਿਆ ਹੋਇਆ ਹੈ, ਚੌਰ ਚੰਦਰੰਗ ਕਰੰਗ ਸੂਰ ਸ਼ਤਰੰਗ ਧਰੰਗ ਵੇਦ ਬ੍ਰਹਮਾ ਰੰਗ ਦੁਆਰ ਮੇਰੇ ਪਾਕ ਪਾਵਕੰ ਕਰੰਗ ਨੀਰ ਬਰਨੰਗ ਭਰਨੰਗ ਜਛ ਵਿਦਿਆ ਧਰੰਗ ਕੀਨ ਚੇਰੇ। ਜਿਸ ਵੇਲੇ ਸਤਸੰਗਤ ਜੀ ਰੌਣਕ ਤੇ ਚੜ ਕੇ ਗਿਆ ਰਾਮ ਚੰਦਰ, ਇਹਦੀ ਮਦੋਦਰੀ ਘਰ ਵਾਲੀ ਬੜੀ ਸਿਆਣੀ ਸੀ, ਕਹਿਣ ਲੱਗੀ ਪਤੀ ਰਾਮ ਚੰਦਰ ਨੂੰ ਐਵੇਂ ਨਾ ਸਮਝੀ, ਤ੍ਰੇਤੇ ਦਾ ਅਵਤਾਰ ਹੈ, ਸ਼ਰਨ ਲੈ ਲਾ, ਤੇਰਾ ਭਲਾ ਹੋ ਜੂ, ਮੇਰਾ ਵੀ ਨਾਲ ਹੀ ਭਲਾ ਹੋ ਜੂ। ਦੇ ਮਿਲੋ ਜਾਨਕੀ ਬਾਤ ਹੈ ਸਿਆਨਕੀ, ਚਾਮ ਕੇ ਦਮ ਕਾਹੇ ਚਲਾਏ। ਕਹਿੰਦੀ ਕਿਉਂ ਚੰਬਦੀਆਂ ਚਲਾਉਂਦਾ ਪਤੀ? ਜਾਨਕੀ ਸੀਤਾ ਦੇ ਕੇ ਮਿਲ ਪਾ, ਸ਼ਰਨ ਲੈ ਲਾ, ਬਚਾ ਹੋ ਜੂ, ਕਿੱਥੇ ਮਨ ਦਾ ਹੰਕਾਰੀ। ਗਾਲਾਂ ਕੱਢਣ ਲੱਗ ਗਿਆ ਮਦੋਦਰੀ ਨੂੰ, ਕਹਿੰਦਾ ਬਾਂਵਰੀ ਰਾਂਡ ਭਾਂਡ ਕਿਆ ਬਾਤਾਂ ਬਕੈ, ਰੰਗ ਕਿਸੇ ਰਾਮ ਕਾ ਛੋਟ ਰਾਸਾ, ਤੂੰ ਰਾਸਾ ਝਗੜਾ ਪਾਈ ਬੈਠੀ ਆ ਮੇਰੇ ਨਾਲ। ਉਹ ਕਗਾਲ ਪਿਓ ਦਾ ਕੱਢਿਆ ਹੋਇਆ ਜੰਗਲਾਂ ਚ ਗੁਜ਼ਾਰਾ ਕਰਦਾ ਫਿਰਦਾ, ਤੂੰ ਕਹਿੰਦੀ ਉਹਦੀ ਸ਼ਰਨ ਲੈ ਲਾ। ਕਹਿੰਦਾ ਮੈਂ ਥੋੜੇ ਪ੍ਰਤਾਪ ਵਾਲਾ ਤੈਨੂੰ ਦੀਦਾ ਨੀ, ਚੌਰ ਚੰਦਰੰਗ ਕਰੰ। ਕਹਿੰਦਾ ਮੇਰੇ ਉੱਤੇ ਚੌਰ ਚੰਦਰਮਾ ਦੇਵਤਾ ਕਰਦਾ ਹੈ, ਸੂਰ ਸ਼ਤਰੰਗ ਧਰੰਗ, ਮੇਰੇ ਉੱਤੇ ਛਤਰ ਲਈ ਖੜਾ ਹੈ ਸੂਰਜ, ਐਡੇ ਵੱਡੇ ਪ੍ਰਤਾਪ ਵਾਲਾ। ਪਾਕ ਪਾਵਕੰ ਕਰੰ, ਅਗਨੀ ਹੈ ਜਿਹੜੀ ਮੇਰੀ ਪਾਕ ਸਾਰੀ ਰਸੋਈ ਦਾ ਇੰਤਜ਼ਾਮ ਕਰਦਾ ਅਗਨੀ ਦੇਵਤਾ। ਜਛ ਵਿਦਿਆ ਧਰੰਗ ਕੀਨ ਚੇਰੇ, ਜਛ ਨੱਚਣ ਵਾਲੇ ਵਿਦਿਆ ਧਰ ਦੇਵਤੇ ਸਾਰੇ ਮੇਰੇ ਦਾਸ, 33 ਕਰੋੜ ਦੇਵਤਾ ਬੈਠਾ, ਤੂੰ ਮੈਨੂੰ ਇੰਨਾ ਹੀ ਗਿਰਿਆ ਹੋਇਆ ਸਮਝਦੀ ਹੈ, ਬਈ ਉਹਦੇ ਸ਼ਰਨ ਲੈ ਲੈ। ਸਤ ਸੰਗਤ ਜੀ ਮੰਨਿਆ ਨਹੀਂ ਹੈ, ਉਹ ਹੰਕਾਰ ਨੇ ਸਤ ਸੰਗਤ ਜੀ ਮਾਰ ਲਿਆ, ਉਹ ਵਿਚਾਰੀ ਚੁੱਪ ਕਰ ਗਈ, ਭਾਣਾ ਮੰਨਿਆ। ਉਸ ਤੋਂ ਬਾਅਦ ਸਤ ਸੰਗਤ ਜੀ ਕਹਿ ਕੇ ਸਤ ਸੰਗਤ ਜੀ ਰਾਮ ਚੰਦਰ ਨੇ ਇਹ ਭਵਿਸ਼ਣ ਨੂੰ ਪ੍ਰਣਾ ਦਿੱਤੀ ਸੀ, ਔਰ ਇਹ ਭਗਤੀ ਚ ਲੱਗ ਗਈ, ਮਦੋਦੀ ਦਾ ਵੀ ਭਲਾ ਹੋਇਆ। ਸੋ ਆਪ ਜੀ ਇੱਥੇ ਕਹਿੰਦੇ ਹਨ ਚੰਦ ਸੂਰਜ ਆਦਿਕ ਦੇਵਤੇ ਉਹਦੀ ਵਸਤਰ ਧੋਂਦੇ, ਉਹਦੇ ਸਤਸੰਗ ਦੀ ਰਸੋਈਆਂ ਨੂੰ ਤਿਆਰ ਕਰਦੇ।
ਗੁਰਮਤ ਰਾਮੈ ਨਾਮ ਵਸਾਈ।
ਇਸ ਕਰਕੇ ਭਾਈ ਗੁਰਮਤ ਰਾਮੈ ਨਾਮ ਵਸਾਈ। ਕਬੀਰ ਸਾਹਿਬ ਜੀ ਕਹਿੰਦੇ ਹੇ ਲੋ ਜੀ, ਤੈਨੂੰ ਵੱਡੇ ਬੰਦੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾ ਰਿਹਾ ਹਾਂ ਕਿ ਉਹਦੀ ਕੋਈ ਵਿਭੂਤੀ ਪਦਾਰਥ ਨਹੀਂ ਰਿਹਾ, ਰੌਣ ਆਪ ਨਹੀਂ ਰਿਹਾ ਹੈ, ਸਾਰੇ ਪਰਿਵਾਰ ਦੇ ਸਮੇਤ ਅੱਜ ਦਿਖਾਈ ਨਹੀਂ ਕੋਈ ਦਿੰਦਾ ਉੱਥੇ, ਉਹਦੇ ਕੋਈ ਪਿੰਨ ਭਰਾਉਣ ਵਾਲਾ ਸ਼ਰਾਧ ਕਰਨ ਵਾਲਾ ਵੀ ਨਹੀਂ ਰਿਹਾ। ਇਹ ਪਦਾਰਥ ਸੰਸਾਰ ਦੇ ਕੀ ਕਹਿੰਦੇ? ਤੂੰ ਮੰਗਰ ਪਰਮੇਸ਼ਰ ਕੋਲੋਂ, ਮੈਂ ਨਹੀਂ ਮੰਗਦਾ ਹਾਂ। ਕੀ ਫੇਰ ਕਰਦਾ? ਕਹਿਣ ਲੱਗੇ ਹੇ ਲੋਈ, ਗੁਰਮਤ
ਰਾਮੈ ਨਾਮ ਵਸਾਈ।
ਗੁਰਮਤ ਤਾਂ ਇਹ ਕਹਿੰਦੀ ਹੈ ਮੇਰੇ ਗੁਰੂ ਰਾਮਾਨੰਦ ਨੇ ਵੀ ਸਿੱਖਿਆ ਦਿੱਤੀ ਹੈ, ਲੋਈ ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਖਿਆ ਦਿੱਤੀ ਹੈ, ਰਾਮ ਪਰਮੇਸ਼ਰ ਦੇ ਨਾਮ ਨੂੰ ਵਸਾਲਾ ਹਿਰਦੇ ਚ। ਉਦੋਂ ਹੀ ਸਤਸੰਗ ਜੀ ਦੂਸਰੀ ਵਸਤੂ ਉੱਥੇ ਜੇ ਖਾਲੀ ਹੋ ਜਾਏਗੀ ਥਾਂ, ਜੇ ਮੰਗੀਏ ਉਹ ਚੀਜ਼ ਮੰਗੀ ਦੀ ਹੈ, ਜੇ ਰੋਟੀ ਜੇ ਅੰਦਰ ਭੁੱਖ ਹੋਏਗੀ ਖਾਲੀ ਥਾਂ, ਪੇਟ ਜੇ ਭਰਿਆ ਹੋਇਆ ਫਿਰ ਤਾਂ ਮੰਗਦੇ ਨਹੀਂ ਰੋਟੀ ਕੋਈ। ਇਸੇ ਤਰ੍ਹਾਂ ਗੁਰਮਤ ਰਾਮੈ ਨਾਮ ਵਸਾਈ, ਲੋਈ ਤੂੰ ਗੁਰਮਤ ਕਹਿੰਦੀ ਹੈ, ਸਿੱਖਿਆ ਦਿੰਦੀ ਹੈ ਕਿ ਪਰਮੇਸ਼ਰ ਦਾ ਨਾਮ ਹੈ, ਇਸੇ ਨੂੰ ਹੀ ਵਸਾਲਾ ਹਿਰਦੇ ਚ ਔਰ ਪਦਾਰਥਾਂ ਦੀ ਇੱਛਾ ਨੂੰ ਬਾਹਰ ਕੱਢ ਦੇ।
ਅਸਥਰ ਰਹੇ ਨਾ ਕਤੂੰ ਜਾਈ।
ਫਿਰ ਇਹ ਜਿਹੜਾ ਨਾਮ ਹੈ ਨਾ, ਇਹ ਅਸਥਰ ਰਹੇ, ਇਹ ਚੱਲ ਰਹੂ, ਹੋਰ ਕੋਈ ਪਦਾਰਥ ਤੇਰੇ ਹੱਥ ਚ ਨਹੀਂ ਰਹਿਣਾ ਹੈ, ਜਿੰਨੇ ਮਰਜ਼ੀ ਮੰਗ ਲਈ। ਨਾ ਕਤੂੰ ਜਾਈ, ਤੇਰੇ ਕੋਲੋਂ ਜਾਵੇਗਾ ਵੀ ਨਹੀਂ ਔਰ ਅਚੱਲ ਵੀ ਰਹੇਗਾ, ਤੈਨੂੰ ਵੀ ਨਹੀਂ ਜੂਨਾਂ ਚ ਜਾਣ ਦੇਵੇਗਾ। ਜਿੱਥੇ ਆਪ ਨਾਮ ਅਚੱਲ ਹੈ, ਉੱਥੇ ਤੈਨੂੰ ਵੀ ਅਚੱਲ ਕਰਕੇ ਰੱਖੇਗਾ। ਜੇ ਤੇਰੀ ਵਾਸ਼ਨਾ ਕਿਸੇ ਕੋਈ ਇੱਛਾ ਹੈ ਤਾਂ ਨਾਮ ਜਪ।
ਕਬੀਰ ਸੁਣੋ ਰੇ ਲੋਈ।
ਕਬੀਰ ਸਾਹਿਬ ਜੀ ਕਹਿੰਦੇ ਹੇ ਲੋਈ, ਸੁਣ ਲੈ, ਤੈਨੂੰ ਦੱਸਦੇ ਹਾਂ,
ਰਾਮ ਨਾਮ ਬਿਨ ਮੁਕਤ ਨਾ ਹੋਈ।
ਇਹ ਦੇਖਦਾ ਤੂੰ, ਅਖੀਰ ਤੇ ਤੈਨੂੰ ਦੱਸਦੇ ਹਾਂ, ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਮੁਕਤੀ ਨਹੀਂ ਹੋਣੀ। ਕਿਉਂ? ਪਦਾਰਥ ਮੰਗਦੀ ਹੈ, ਜਿੰਨੇ ਪਦਾਰਥ ਮੰਗੇਗੀ ਓਨੀ ਤ੍ਰਿਸ਼ਨਾ ਹੋਰ ਵਧੇਗੀ, ਹੋਰ ਮੰਗੀ ਜਾਈ ਫੇਰ ਤ੍ਰਿਸ਼ਨਾ ਵਧੀ ਜਾਊ। ਅੱਗ ਦੇ ਉੱਤੇ ਜਿੰਨਾ ਮਰਜ਼ੀ ਘਿਓ ਪਾ ਲਓ, ਕਦੇ ਅੱਗ ਨੇ ਆਉਣੀ ਕਹਿਣਾ ਮੈਂ ਰੱਜ ਗਈ, ਬਸ ਕਰੋ। ਭਾਵੇਂ ਸਾਰੀ ਦੁਨੀਆਂ ਦਾ ਪਦਾਰਥ ਸਭ ਤੁਸੀਂ ਹਮਨ ਕਰਦੇ ਹੋ ਅਗਨੀ ਦੇ ਉੱਤੇ, ਅਗਨੀ ਨਹੀਂ ਕਹਿੰਦੀ ਮੈਂ ਹੁਣ ਰੱਜ ਗਈ, ਰਹਿਣ ਦੇ, ਹੁਣ ਆਵੇ ਸਾਂਭ ਲਓ ਤੁਸੀਂ ਖਾ ਲਿਓ, ਉਹਨੇ ਸਾਰਾ ਭਸਮ ਕਰੀ ਜਾਣਾ। ਇਸੇ ਤਰ੍ਹਾਂ ਸਤਸੰਗਤ ਜੀ, ਇਹ ਜਿਹੜੀ ਪਦਾਰਥਾਂ ਦੀ ਇੱਛਾ ਹੈ, ਕਿੰਨੀ ਕਰੀ ਚੱਲੋਗੇ, ਇਹ ਮੁੱਕਣੀ ਨਹੀਂ ਹੈ। ਬਚਪਨ ਤੋਂ ਲੈ ਕੇ ਪਦਾਰਥ ਮੰਗਦੇ ਮੰਗਦੇ ਆ, ਆਈ ਵੀ ਜਾਂਦੇ ਨੇ ਪਰ ਭੁੱਖ ਫੇਰ ਨਹੀਂ ਮਿਟਦੀ, ਫੇਰ ਵੀ ਮੰਗੀ ਜਾਂਦੇ ਆ। ਘਰ ਵਿੱਚ ਜੇ ਜਿੰਨਾ ਕੁ ਚਾਹੀਦਾ ਓਨਾ ਕੁ ਮੰਗਦੇ ਆ, ਉਹ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ, ਜੇ ਓਨਾ ਕੁ ਆ ਜਾਂਦਾ ਫਿਰ ਹੋਰ ਵੱਧ ਜਾਂਦੀ ਹੈ। ਭਾਵ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਹੀ ਕੋ ਲੁਝੀ ਹੈ। ਹਰ ਵੇਲੇ ਸਤਸੰਗ ਜੀ ਕਹਾਂ ਹੀ ਕਹਾਂ ਤ੍ਰਿਸ਼ਨਾ ਵੱਧਦੀ ਹੈ, ਤ੍ਰਿਸ਼ਨਾ ਬੁਝੇ ਹਰ ਕੈ ਨਾਮ, ਹਰੀ ਦੇ ਨਾਮ ਕਰਕੇ ਸਤਸੰਗ ਤ੍ਰਿਸ਼ਨਾ ਬੁਝ ਜਾਂਦੀ ਹੈ। ਜੇ ਨਹੀਂ ਤ੍ਰਿਸ਼ਨਾ ਬੁਝੇਗੀ ਤਾਂ ਸ਼ਾਂਤੀ ਨਹੀਂ ਹੈ।
ਆਸਾ ਪਹਿਲਾ ਪੂਤ ਪਿਛੇਰੀ ਮਾਈ।
ਸਾਧ ਸੰਗਤ ਜੀ, ਕਬੀਰ ਸਾਹਿਬ ਕੋਲੇ ਪ੍ਰੇਮੀ ਆਉਂਦੇ ਹੀ ਰਹਿੰਦੇ, ਸਾਧੂਆਂ ਦੀ ਮੰਡਲੀ ਆਈ ਹੈ, ਕਹਿੰਦੇ ਜੀ ਸਾਨੂੰ ਦੱਸੋ ਵੀ ਆ ਸੰਸਾਰ ਸੱਚਾ ਕਿ ਝੂਠਾ ਹੈ। ਇਸੇ ਪ੍ਰਕਰਣ ਦਾ ਸ਼ਬਦ ਅੱਗੇ ਵੀ ਆ ਚੁੱਕਿਆ, ਫੀਰ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੈ, ਪਹਿਲ ਚੋਰ ਨਾ ਗਧਾ ਨਾਚੈ, ਭੈਸਾ ਭਗਤ ਕਰਾਵੈ, ਰਾਜਾ ਰਾਮ ਕਕਰੀਆ ਬਰੇ ਬਕਾਏ, ਕਿਨੇ ਬੂਝਣ ਹਾਰੇ ਖਾਏ। ਐਸੇ ਪ੍ਰਕਰਣ ਦੁਆਰਾ ਆਪ ਜੀ ਨੇ ਸੰਸਾਰ ਨੂੰ ਝੂਠਾ ਦਰਸਾਇਆ ਹੈ। ਇਹ ਸ਼ਬਦ ਦੁਆਰਾ ਵੀ ਸਤਸੰਗ ਜੀ ਕਬੀਰ ਸਾਹਿਬ ਕਹਿੰਦੇ ਪ੍ਰੇਮੀਓ, ਹੇ ਸੰਤ ਕਾਂਸੀ ਵਿਚ ਨਿਵਾਸ ਰੱਖਣ ਵਾਲਿਓ, ਲੈ ਤੁਹਾਨੂੰ ਮੈਂ ਤਸੱਲੀ ਕਰਾਉਣਾ, ਭ੍ਰਾਂਤੀ ਨਾ ਰੱਖਿਓ ਮਨ ਵਿਚ, ਇਹ ਸੰਸਾਰ ਕਥਨ ਮਾਤਰ ਦਿਸਣ ਮਾਤਰ ਹੀ ਹੈ, ਹੱਥ ਵਿਚ ਆਉਣ ਨੂੰ ਇਹਦੇ ਇੱਥੋਂ ਕੁਛ ਨਹੀਂ ਹੈ, ਕੋਈ ਲਾਭਦਾਇਕ ਵਸਤੂ ਇੱਥੇ ਨਾ ਸਮਝਿਓ ਨਾਮ ਤੋਂ ਬਿਨਾਂ। ਇਹ ਇਸ ਤਰ੍ਹਾਂ ਦੀ ਹੈ, ਤੁਹਾਨੂੰ ਅਜਾਤਵਾਦ ਕਥਨ ਕਰਦੇ ਹਨ।
ਪਹਿਲਾ ਪੂਤ ਪਿਛੇਰੀ ਮਾਈ।
ਪਹਿਲਾ ਪੂਤ ਕਹਿੰਦੇ ਪਹਿਲਾਂ ਪੁੱਤ ਆ ਗਿਆ, ਉਹਦੀ ਮਾਂ ਮਗਰੋਂ ਵਿਆਹ ਕੇ ਲਿਆਂਦੀ, ਕਹਿੰਦੇ ਹੁਣ ਇਹਨੂੰ ਕੋਈ ਨੀ ਗੱਲ ਨੂੰ ਕੋਈ ਮੰਨੇਗਾ ਨਹੀਂ, ਵੀ ਜਿਸ ਵੇਲੇ ਬੀਬੀ ਵਿਆਹੀ ਆ ਜਾਂਦੀ ਹੈ ਉਹਦੇ ਕੁੱਖ ਨੂੰ ਭਾਗ ਲਾਉਣ ਵਾਸਤੇ ਪੁੱਤਰ ਨੇ ਮਗਰੋਂ ਜੰਮਣਾ, ਪਹਿਲਾਂ ਹੀ ਪੁੱਤਰ ਘਰ ਆ ਜੂਗਾ ਆਦਮੀ ਦੇ। ਕਹਿੰਦੇ ਭਾਈ ਹੁਣ ਤੁਹਾਨੂੰ ਕਥਨ ਕਰਕੇ ਦੱਸਦੇ ਹਾਂ। ਸੰਤੋ ਕਬੀਰ ਸਾਹਿਬ ਜੀ ਕਹਿੰਦੇ ਪਹਿਲਾ ਪੂਤ ਪਛੈਰੀ ਮਾਈ, ਗੁਰਲਾਗੋ ਚੇਲੇ ਕੀ ਪਾਈ। ਕਹਿੰਦੇ ਜਿਹੜਾ ਗੁਰੂ ਆ ਉਹ ਚੇਲੇ ਦੇ ਪੈਰੀ ਲੱਗਦਾ ਫਿਰਦਾ ਨੱਠਿਆ, ਇਹ ਵੀ ਪੁੱਠੀ ਗੱਲ ਹੈ। ਚੇਲੇ ਤਾਂ ਗੁਰੂ ਦੇ ਪੈਰੀਂ ਲੱਗਦੇ ਦੇਖੇ, ਪਰ ਸਤਸੰਗਤ ਜੀ ਗੁਰੂ ਥੋੜੇ ਚੇਲਿਆਂ ਦੇ ਮੱਥੇ ਲੱਗਦਾ ਹੈ, ਸਤਸੰਗ ਮੱਥਾ ਟੇਕਦਾ, ਇਹ ਵੀ ਬਾਤ ਉਲਟ ਹੈ।
ਗੁਰ ਲਾਗੋ ਚੇਲੇ ਕੀ ਪਾਈ,
ਗੁਰੂ ਅਸੀਂ ਦੇਖਿਆ ਚੇਲੇ ਦੇ ਚਰਨਾਂ ਤੇ ਡਿੱਗਿਆ ਹੋਇਆ ਮਿੰਨਤਾਂ ਕਰਦਾ, ਇਸੇ ਤਰ੍ਹਾਂ ਪਹਿਲਾਂ ਪੁੱਤ ਆ ਗਿਆ ਮਾਂ ਮਗਰੋਂ ਆਈ ਹੈ।
ਇਕ ਅਚੰਭੋ ਸੁਣੋ ਤੁਮ ਭਾਈ,
ਹੇ ਸੰਤ ਜਨੋ ਭਾਤ ਭਰਾਵੋ, ਇਕ ਹੋਰ ਅਸਚਰਜ ਗੱਲ ਸੁਣੋ ਤੁਹਾਨੂੰ ਦੱਸਦਾ।
ਦੇਖਤ ਸਿੰਘ ਚਰਾਵਤ ਗਾਈ,
ਮੇਰੇ ਦੇਖਦਿਆਂ ਦੇਖਦਿਆਂ ਮੈਂ ਕੀ ਦੇਖਿਆ, ਗੰਗਾ ਦੇ ਪਾਰ ਗਿਆ, ਸ਼ੇਰ ਗਾਈਆਂ ਨੂੰ ਘਾਹ ਚਰਾਉਂਦਾ ਸੀ ਹਰਾ ਹਰਾ, ਹੁਣ ਸ਼ੇਰ ਗਾਈਆਂ ਨੂੰ ਦੁੱਖ ਆ ਜਾਵੇ ਛੱਡਦਾ ਉਹ, ਅੱਜ ਮੈਂ ਕਹਿੰਦੇ ਸ਼ੇਰ ਨੂੰ ਦੇਖਿਆ, ਸਾਰੀਆਂ ਗਾਈਆਂ ਨੂੰ ਸਾਂਭ ਕੇ ਹਰਾ ਹਰਾ ਘਾਹ ਚਰਾਉਂਦਾ ਸੀ ਗੰਗਾ ਦੇ ਕਿਨਾਰੇ।
ਰਹਾਓ ਜਲ ਕੀ ਮਛਲੀ ਤਰ ਵਰਦਿਆਈ,
ਹੋਰ ਇੱਕ ਅਸਚਰਜ ਗੱਲ ਦੇਖੀ ਮੈਂ, ਜਲ ਕੀ ਮਛੀ, ਜਲ ਵਿਚ ਰਹਿਣ ਵਾਲੀ ਮਛਲੀ ਨੇ ਬਿਰਛ ਤੇ ਆਣਾ ਪਾ ਕੇ ਆਂਡੇ ਦੇ ਤੇ, ਹੈਰਾਨ ਹੋਈ ਜਾਂਦੇ ਨੇ ਸਰੋਤੇ ਜਿੰਨੇ ਸੰਤ ਸੀ ਵੀ ਕਬੀਰ ਸਾਹਿਬ ਜਾਂ ਗੱਲਾਂ ਕਿਹੜੀਆਂ ਕਰਦੇ ਨੇ, ਅਸੀਂ ਕੀ ਪੁੱਛਿਆ, ਕਹਿੰਦੇ ਭਾਈ ਤੁਹਾਡਾ ਉੱਤਰ ਹੀ ਦਿੰਦੇ ਹਾਂ ਵੀ ਸੰਸਾਰ ਸੱਚਾ ਕਿ ਝੂਠਾ, ਹਲੇ ਤੁਸੀਂ ਸੁਣੀ ਚੱਲੋ। ਕਹਿੰਦੇ ਭਾਈ ਮੱਛੀ ਦੇਖੀ ਸੀ ਜਲ ਵਿਚ ਰਹਿਣ ਵਾਲੀ, ਬਿਰਛ ਦੇ ਉੱਤੇ ਉਹ ਸੂ ਪਈ,
ਦੇਖਤ ਕੁਤਰਾ ਲੈ ਗਈ ਬਲਾਈ,
ਜਲ ਨੂੰ ਕੀ ਦੇਖਿਆ ਸੀ, ਗਲੀ ਵਿਚ ਆ ਗਏ, ਕੁੱਤਾ ਭੌਂਕਦਾ ਸੀ, ਆ ਕੇ ਬਿੱਲੀ ਨੇ ਗਲੋਂ ਫੜ ਕੇ ਉਹਨੂੰ ਘੜੀਸ ਕੇ ਲੈ ਗਈ ਕੁੱਤੇ ਨੂੰ, ਹੁਣ ਬਿੱਲੀ ਵਿਚਾਰੀ ਕਿਵੇਂ ਰਹਿ ਜੂ ਕੁੱਤੇ ਨੂੰ ਘੜੀਸ ਕੇ।
ਦਲੇਰੇ ਬੈਸਾ ਉੱਪਰ ਸੂਲਾ,
ਹੋਰ ਇੱਕ ਹੋਰ ਦੇਖਿਆ ਅਸਚਰਜ, ਇੱਕ ਬਿਰਛ ਉਹਦੀਆਂ ਟਹਿਣੀਆਂ ਥੱਲੇ ਨੂੰ ਵੁੱਢ ਤਾਹਾਂ ਨੂੰ, ਉਹ ਜਿਹੜਾ ਵੁੱਢ ਸੀ ਉਸਦਾ ਉੱਚਾ,
ਕਿਸਕੇ ਪੇੜ ਲੱਗੇ ਫਲ ਸੂਲਾ,
ਲੱਗਦੇ ਤਾਂ ਫਲ ਤੇ ਫੁੱਲ ਟਹਿਣੀਆਂ ਨੂੰ ਨੇ, ਉਹਦੀਆਂ ਜੜਾਂ ਨੂੰ ਜਿਹੜੀਆਂ ਉੱਤੇ ਸੀ ਨਾ ਵੁੱਢ, ਉਸ ਨੂੰ ਲੱਗੇ ਹੋਏ ਸੀ ਫਲ ਤੇ ਫੁੱਲ।
ਚਰ ਭੈਸ ਚਰਾਵਨ ਜਾਈ,
ਫੇਰ ਅਸੀਂ ਦੇਖਿਆ ਰਸਤੇ ਚ ਕੀ ਆਉਂਦਾ, ਇੱਕ ਬੰਦਾ ਘੋੜੇ ਚੜ ਭੈਸ ਚਰਾਵਨ ਜਾਈ, ਘੋੜੀਆਂ ਚਾਰਨ ਜਾਂਦੀ ਸੀ ਮੈਂਸ, ਇੱਕ ਘੋੜੇ ਦੇ ਉੱਤੇ ਮੈਂਸ ਚੜੀ ਹੋਈ, ਘੋੜੀਆਂ ਨੂੰ ਚਰਾਉਣ ਜਾਂਦੀ ਸੀ ਬਾਹਰ,
ਬਾਹਰ ਬੈਲ ਗੋਨ ਘਰ ਆਈ।
ਜਦ ਨੂੰ ਅੱਗੇ ਕੀ ਦੇਖਦੇ ਆ, ਵਪਾਰੀਆਂ ਨੇ ਅੱਗੇ ਵਪਾਰੀ ਉੱਤੇ ਬੈਲਾਂ ਦੇ ਲੱਦ ਕੇ ਨਾ ਗੂਣਾ ਦੇ ਵਿੱਚ ਮਾਲ ਵੇਚ ਕੇ ਆਇਆ ਕਰਦੇ, ਖਰੀਦ ਕੇ ਲਿਆ ਕਰਦੇ, ਬੈਲ ਬਾਹਰ ਹੀ ਰਹਿ ਗਏ, ਗੂਣ ਪਹਿਲਾਂ ਹੀ ਘਰ ਆ ਗਈ, ਬੈਲਾਂ ਤੋਂ ਬਿਨਾਂ ਤਾਂ ਗੂਣ ਆ ਹੀ ਨਹੀਂ ਸਕਦੀ। ਇਹ ਦੇਖ ਲਓ ਭਾਈ, ਇਹ ਬੜਾ ਅਸੀਂ ਇਸ ਚਰਜ ਤੁਹਾਨੂੰ ਕੌਤਕ ਦਿਖਾਉਣ ਦੱਸਦੇ ਹਾਂ।
ਕਹਿਤ ਕਬੀਰ ਜੋ ਇਸ ਪਦ ਬੂਝੈ,
ਇਹ ਜਿੰਨੇ ਸ਼ਬਦ ਦੇ ਵਿੱਚ ਇਹ ਅਰਥ ਨੇ ਵਿਚਾਰ ਹੈ ਇਹਦੀ, ਜਿਹੜਾ ਇਸ ਪਦਵੀ ਨੂੰ ਇਸ ਵਿਚਾਰ ਨੂੰ ਬੁੱਝ ਲਵੇਗਾ, ਕਬੀਰ ਸਾਹਿਬ ਕਹਿੰਦੇ
ਰਾਮ ਰਾਮ ਤਿਸ ਸਭ ਕਿਛ ਸੂਝੈ,
ਉਹਨੂੰ ਭਾਈ ਪਰਮੇਸ਼ਰ ਦੇ ਰਾਮ ਨੂੰ ਉਚਾਰਦੇ ਉਚਾਰਦੇ ਨੂੰ ਸਭ ਕੁਝ ਦਿਸਿਆ ਆਵੇਗਾ। ਜਿਵੇਂ ਇਹ ਸਾਰੀਆਂ ਗੱਲਾਂ ਕਹਿਣੇ ਮਾਤਰ ਨੇ ਪਰ ਨਾਮੁਮਕਿਨ ਹਨ, ਨਹੀਂ ਹੋ ਸਕਦੀਆਂ। ਪਹਿਲਾਂ ਮਾਂ ਤੋਂ ਪੁੱਤ ਨਹੀਂ ਆ ਸਕਦਾ ਹੈ, ਇਹ ਸਾਰੀਆਂ ਜਿਵੇਂ ਉਲਟ ਨੇ, ਐ ਭਾਈ ਸੰਸਾਰ ਝੂਠਾ ਹੈ, ਇਹਨੂੰ ਅਜਾਤਵਾਦ ਕਹਿੰਦੇ, ਕਥਨ ਮਾਤਰ ਸੇ ਹੈ। ਜਿਹੜਾ ਇਸ ਪਦਵੀ ਨੂੰ ਬੁੱਝ ਲਵੇਗਾ, ਮਿੱਥਿਆ ਸਮਝ ਲਵੇਗਾ ਸੰਸਾਰ ਨੂੰ, ਉਹ ਨਾਮ ਨੂੰ ਅਸਲੀ ਜਪ ਸਕਦਾ ਹੈ। ਜਿਸ ਵੇਲੇ ਨਾਮ ਨੂੰ ਜਪੇਗਾ ਤੇ ਸਭ ਕੁਝ ਸੂਝਾ, ਉਸ ਨੂੰ ਸਾਰਾ ਗਿਆਨ ਹੋ ਜਾਵੇਗਾ ਤੇ ਬ੍ਰਹਮ ਤੋਂ ਬਿਨਾਂ ਕੋਈ ਹੈ ਹੀ ਨਹੀਂ। ਬ੍ਰਹਮ ਦੀਸਾ ਬ੍ਰਹਮ ਸੁਣੀਆ, ਏਕ ਏਕ ਬਖਾਣੀਆ, ਆਤਮ ਸਾਰਾ ਕਰਨ ਹਾਰਾ ਤਿਸ ਬਿਨਾਂ ਨਹੀਂ ਜਾਣੀਆ, ਉਹ ਸਾਰੇ ਬ੍ਰਹਮ ਨੂੰ ਫਿਰ ਵਿਸ਼ੇ ਕਰੇਗਾ, ਇਹ ਸੰਸਾਰ ਚ ਰੁਚੀ ਨਹੀਂ ਰੱਖੇਗਾ।
ਪਹਿਲਾ ਪੁੱਤ ਪਛੈਰੀ ਮਾਈ,
ਪਹਿਲਾ ਪੁੱਤ ਪਛੈਰੀ ਮਾਈ ਕੀ ਕਹਿੰਦੇ ਹਨ, ਸਭ ਤੋਂ ਤੁਹਾਨੂੰ ਦੱਸੀਏ, ਬਹੁਤ ਤੋੜ ਕੇ ਨਾ ਸੰਸਾਰ ਦੇ ਵੱਲੋਂ ਸਾਧੂ ਸੰਤਾਂ ਦਾ ਜਿੰਨੇ ਆਏ ਸੀ ਜਗਿਆਸੂ ਬਣ ਕੇ, ਹੁਣ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਨੇ ਕਿ ਲੋ ਤੁਹਾਡੀ ਜ਼ਿੰਦਗੀ ਦੱਸੀਏ ਮੁੱਢ ਤੋਂ। ਪਹਿਲਾਂ ਪੁੱਤ ਪਛੈਰੀ ਮਾਈ, ਪਹਿਲਾਂ ਜਦੋਂ ਪੁੱਤ ਜੰਮਦਾ ਨਾ ਆਪਾਂ ਜਨਮ ਲੈਂਦਾ, ਮਗਰੋਂ ਮਾਇਆ ਝੁੰਮੜ ਜਾਂਦੀ ਹੈ, ਇਸ ਨੂੰ ਜਨਮ ਲੈਂਦੇ ਸਾਰੀ ਉਹਦੀ ਦਾਈ ਹੁੰਦੀ ਹੈ ਨਾ, ਉਂਗਲ ਨੂੰ ਜਾਂ ਸਹਿਤ ਕੋਈ ਮਿੱਠੀ ਚੀਜ਼ ਲਾ ਕੇ ਇਹਦੇ ਮੂੰਹ ਨੂੰ ਲਾ ਦਿੰਦੀ ਹੈ, ਉਹ ਜਦੇ ਜੀਭ ਹਿਲਾਉਣ ਲੱਗ ਜਾਂਦਾ ਨਿਆਣਾ, ਬਸ ਸਵਾਦਾਂ ਚ ਪਾ ਦਿੰਦੀ ਹੈ, ਉਦੋਂ ਤੋਂ ਸ਼ੁਰੂ ਹੋ ਜਾਂਦੇ ਇਸ ਨੂੰ ਸਵਾਦ ਲੈਣੇ। ਪਹਿਲਾਂ ਪੂਤ ਪਛੈਰੀ ਮਾਈ, ਪਹਿਲਾਂ ਇਹ ਪੂਤ ਪਵਿੱਤਰ ਹੁੰਦਾ, ਪਹਿਲਾਂ ਜਦੋਂ ਜਨਮ ਲੈਂਦਾ ਇਹਨੂੰ 103 ਜਨਮ ਦਾ ਗਿਆਨ ਹੁੰਦਾ, ਪਿਛਲਾ ਮ੍ਰਿਤਕ ਪਿੰਡ ਪਦ ਮਦਨਾ ਐਨਸ ਇੱਕ ਅਗਿਆਨ ਸੁਨਾਗਾ, ਉਸ ਵੇਲੇ ਭਾਵੇਂ ਮਿੱਟੀ ਦੇ ਪੇੜੇ ਵਾਂਗੂ ਦੇਹ ਹੈ, ਇਹਨੂੰ ਦੇਹ ਦਾ ਹੰਕਾਰ ਨਹੀਂ ਉਦੋਂ ਹੁੰਦਾ, ਕੋਈ ਦੇਹ ਦੀ ਹੋਮੈ ਨਹੀਂ ਹੁੰਦੀ, ਕੋਈ ਆਪਣਾ ਆਪ ਦਾ ਨਹੀਂ ਪਤਾ ਹੁੰਦਾ, ਨਿਰਮਲ ਹੁੰਦਾ ਉਸ ਵੇਲੇ ਜਾਪ ਦੇ ਆਸਰੇ। ਉਸ ਵੇਲੇ ਪੂਤ ਨਾ ਪਵਿੱਤਰ ਨੂੰ ਕਹਿੰਦੇ ਨੇ, ਪਹਿਲੇ ਪੂਤ ਪਹਿਲਾਂ ਭਾਈ ਜਦੋਂ ਬੱਚਾ ਜਨਮ ਲੈਂਦਾ ਬਹੁਤ ਹੀ ਪਵਿੱਤਰ ਹੁੰਦਾ, ਨਿਰਮਲ ਹੁੰਦਾ ਇਹਦਾ ਮਨ, ਕਿਉਂ ਸਿਮਰਨ ਕਰਦਾ ਰਿਹਾ ਹੁੰਦਾ। ਪਛੈਰੀ ਮਾਈ ਜਦੋਂ ਆਇਆ ਨੀ ਬਾਹਰ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤ ਆਇਆ। ਮਾਇਆ ਆਪਣਾ ਹੁਕਮ ਚਲਾ ਦਿੰਦੀ ਹੈ, ਜਦੇ ਹੀ ਸਤਸੰਗ ਜੀ ਵਾਂ ਵਾਂ ਕਰਦਾ ਹੈ, ਦੁੱਧ ਦੇ ਦਿੰਦੇ ਆ ਮੂੰਹ ਚ, ਉਹ ਸਵਾਦ ਲੱਗਦਾ ਸਤਸੰਗ ਜੀ, ਫੇਰ ਮਾਇਆ ਚਿੰਬੜ ਜਾਂਦੀ ਹੈ ਇਸ ਨੂੰ।
ਗੁਰ ਲਾਗੋ ਚੇਲੇ ਕੀ ਪਾਈ,
ਗੁਰ ਲਾਗੋ ਚੇਲੇ ਕੀ ਪਾਈ, ਫੇਰ ਆਪਾਂ ਗੁਰੂ ਹੈ, ਆਪਣਾ ਮਨ ਚੇਲਾ ਹੈ, ਆਪਣਾ ਮਨ ਤਾਂ ਨੀ ਆਪਣਾ ਗੁਰੂ ਹੈ, ਆਪਾਂ ਮਾਲਕ ਹੈ, ਮਨ ਤਾਂ ਨੀ ਆਪਣਾ ਮਾਲਕ। ਇਸੇ ਤਰ੍ਹਾਂ ਅਸੀਂ ਮਨ ਦੇ ਕਹੇ ਲੱਗਦੇ ਫਿਰਦੇ ਹਾਂ, ਜਿਵੇਂ ਕੋਈ ਗੁਰੂ ਚੇਲੇ ਦੇ ਮਗਰ ਮਗਰ ਤੁਰਿਆ ਫਿਰੇ, ਐ ਭਾਈ ਪੁੱਠੀ ਬਾਤ ਹੀ ਹੈ। ਸੋ ਇਹ ਜਿਹੜਾ ਜਿਸ ਵੇਲੇ ਮਾਇਆ ਦੇ ਪ੍ਰਭਾਵ ਕਰਕੇ ਮਨ ਦੇ ਕਹੇ ਲੱਗਦਾ ਹੈ, ਜੇ ਮਾਇਆ ਦਾ ਪ੍ਰਭਾਵ ਨਾ ਹੋਵੇ, ਇਹ ਮਨ ਤਾਂ ਮਾਤਾ ਦੇ ਗਰਭ ਵਿਚ ਵੀ ਸੀਗਾ ਉਦੋਂ ਉਹਨਾਂ ਦੇ ਕਹੇ ਲੱਗਿਆ, ਉਦੋਂ ਭਜਨ ਕੀਤਾ ਇਸਨੇ। ਜਦੋਂ ਮਾਇਆ ਚਿੰਬੜ ਗਈ ਜਨਮ ਦੇ ਸਾਰ ਹੀ, ਜਦੇ ਹੀ ਮਨ ਹਰ ਵੇਲੇ ਚਾਹੁੰਦਾ ਰਹਿੰਦਾ ਆਹ ਲੈ ਹੁਣ ਆਹ ਲੈ, ਜਿਉਂ ਜਿਉਂ ਬਾਲਕ ਵਸਤਾ ਲੰਘਦੀ ਹੈ ਤਿਉਂ ਤਿਉਂ ਸਾਰੀ ਜ਼ਿੰਦਗੀ ਮਨ ਦੇ ਕਹੇ ਹੀ ਲੱਗਿਆ ਹੋਇਆ ਇਹ ਨਿਗਾ ਦਿੰਦਾ।
ਇੱਕ ਅਚੰਭੋ ਸੁਣੋ ਤੁਮ ਭਾਈ,
ਇਹ ਸੰਤ ਜਨੋ ਹੋਰ ਇੱਕ ਸਚਰਜ ਬਾਤ ਸੁਣੋ ਹੋਰ।
ਦੇਖਤ ਸਿੰਘ ਚਰਾਵਤ ਗਾਈ,
ਦੇਖਤ ਸਿੰਘ ਚਰਾਵਤ ਗਾਈ, ਮਲਨ ਹੰਕਾਰ ਹੈ ਜਿਹੜਾ ਅੰਦਰ, ਜਦੋਂ ਵੱਡਾ ਹੋ ਜਾਂਦਾ ਨਾ ਇਹ ਬਾਲਕ ਵਾਸਾ ਲੰਘ ਜਾਂਦੀ ਹੈ, ਫਿਰ ਇਹ ਕੀ ਕਰਦਾ, ਆਪਣੀਆਂ ਜਿਹੜੀਆਂ ਗਾਈਆਂ ਦੀਆਂ ਇੰਦਰੀਆਂ ਨੇ ਨਾ, ਇਹਨਾਂ ਨੂੰ ਵਿਸ਼ਿਆਂ ਦਾ ਘਾਹ ਚਰਾਉਣ ਲੱਗ ਜਾਂਦਾ। ਪਿਓ ਨੂੰ ਵੀ ਘਸੀਟੀ ਫਿਰੂ, ਚੱਲ ਮੈਨੂੰ ਦਿਖਾ ਕੇ ਲਿਆ ਸਨਮਾ, ਇੱਧਰ ਲੈ ਕੇ ਚੱਲ, ਮੇਲੇ ਲੈ ਕੇ ਚੱਲ। ਇਹ ਹਰ ਵੇਲੇ ਸਤਸੰਗ ਜੀ, ਫਿਰ ਜਿਹੜਾ ਅੰਦਰ ਮਰਨ ਹੰਕਾਰ ਹੈ, ਮੈਂ ਆਹ ਦੇਖਣਾ ਆਹ ਖਾਣਾ, ਇਹ ਹਰ ਵੇਲੇ ਜਿਵੇਂ ਗਾਈਆਂ ਨੂੰ ਘਾਹ ਚਰਾਉਂਦੇ ਨੇ ਨਾ ਸਤਸੰਗ ਜੀ ਗਵਾਲੇ, ਐ ਇੰਦਰੀਆਂ ਨੂੰ ਕੁਛ ਨਾ ਕੁਛ ਖਵਾਉਣ ਪੀਣ ਨੂੰ ਮੰਗਦਾ ਹੀ ਰਹਿੰਦਾ, ਚਰਾਉਂਦਾ ਹੀ ਰਹਿੰਦਾ।
ਰਹਾਓ ਜਲ ਕੀ ਮਛਲੀ ਤਰਬਰ ਬਿਆਈ,
ਜਿਹੜੀ ਇਹਦੀ ਬੁੱਧੀ ਹੈ ਉਹ ਕੌਣ ਹੈ, ਜਲ ਕੀ ਮਛਲੀ, ਉਹ ਭਾਈ ਨਾਮ ਜਲ ਦਾ ਆਨੰਦ ਮਾਣ ਵਾਲੀ ਹੈ, ਬੁੱਧੀ ਆਪਣੀ ਬਹੁਤ ਨਿਰਮਲ ਹੈ। ਇਹ ਕੀ ਕਰਦੀ ਹੈ, ਸੰਸਾਰ ਬਿਰਛ ਤੇ ਚੜ ਜਾਂਦੀ ਹੈ। ਫਿਰ ਆਪਾਂ ਸੰਗਤ ਸਰੋਵਰ ਚ ਬੈਠੇ ਹਾਂ, ਇੱਥੇ ਸਤਸੰਗਤ ਜੀ ਬੁੱਧੀ ਬੜਾ ਆਨੰਦ ਮਾਣਦੀ ਹੈ। ਹੁਣ ਜਿਹੜਾ ਆਪਾਂ ਵਿਚਾਰ ਕਰਦੇ ਹਾਂ, ਇਹਨੂੰ ਸਮਝਣ ਵਾਲੀ ਆਪਣੀ ਬੁੱਧੀ ਹੈ, ਹੋਰ ਤਾਂ ਨੀ ਕੋਲੇ ਕੋਈ ਵਸਤੂ। ਸੋ ਇਹ ਜਿਹੜੀ ਨਾਮ ਜਲ ਦਾ ਆਨੰਦ ਮਾਣਨ ਵਾਲੀ ਸ਼ਾਂਤੀ ਦਾ ਇਹ ਬੁੱਧੀ ਸਤਸੰਗ ਜੀ ਫਿਰ ਨਾਮ ਦਾ ਸਰੋਵਰ ਦਾ ਆਨੰਦ ਨਹੀਂ ਮਾਣਦੀ। ਇਹ ਕੀ ਕਰਦੀ ਹੈ, ਤਰਬਰ ਵਿਆਈ, ਸੰਸਾਰ ਬਿਰਛ ਤੇ ਚੜ ਕੇ ਫਲ ਖਾਣ ਲੱਗ ਜਾਂਦੀ ਹੈ, ਸਾਰੇ ਸਤਸੰਗ ਔਗਣ ਧਾਰਨ ਕਰਦੀ ਹੈ।
ਦੇਖਤ ਕੁਤਰਾ ਲੈ ਗਈ ਬਲਾਈ,
ਦੇਖਤ ਕੁਤਰਾ ਸੰਤੋਖ ਰੂਪੀ ਕੁਤਰਾ ਸਤਸੰਗ ਜੀ, ਉਹ ਜਿਹੜੀ ਲੋਭ ਦੀ ਬਿਰਤੀ ਹੈ ਨਾ, ਬਿੱਲੀ ਹੈ, ਉਹ ਸੰਤੋਖ ਨੂੰ ਲੈ ਜਾਂਦੀ ਹੈ, ਘੜੀਸ ਕੇ ਸੰਤੋਖ ਨੀ ਰਹਿਣ ਦਿੰਦੀ। ਤਲੇ ਵੇ ਬੈਸਾ ਉਪਰ ਸੂਲਾ, ਜਿਹੜੀਆਂ ਵਾਸ਼ਨਾ ਹੁੰਦੀਆਂ ਚੰਗੀਆਂ ਵਾਸ਼ਨਾ, ਸੰਗਤ ਜਾਣਾ, ਬਾਣੀ ਪੜ੍ਹਨੀ, ਇਹ ਜਿਹੜੀਆਂ ਵਾਸ਼ਨਾ ਨੇ ਥੱਲੇ ਦੱਬ ਜਾਂਦੀਆਂ ਇਹਦੀਆਂ, ਕਿਉਂ ਵਾਸ਼ਨਾ ਤਾਂ ਉੱਠਦੀ ਹੈ, ਕਿਉਂ ਗਰਭ ਚ ਭਜਨ ਜੋ ਕਰਦਾ ਆਇਆ, ਉਹ ਭਜਨ ਦੇ ਪ੍ਰਤਾਪ ਕਰਕੇ ਇਹਦੇ ਮਨ ਵਿਚ ਭਾਵੇਂ ਕਿੰਨਾ ਵੀ ਸਤਸੰਗ ਜੀ ਕੋਰਾ ਹੋਵੇ, ਫੇਰ ਵੀ ਕਦੇ ਨਾ ਕਦੇ ਇਹਦੇ ਅੰਦਰ ਦਇਆ ਆਉਂਦੀ ਹੈ ਵੀ ਭਜਨ ਕਰ ਲਈਏ, ਲੋਕ ਕਰਦੇ ਆ ਵੀ ਲੋਕ ਇੰਨੇ ਤਾਂ ਨੀ ਕਬੜੇ ਹਨ, ਉਹ ਜਿਹੜੀਆਂ ਵਾਸ਼ਨਾ ਨੂੰ ਦੱਬ ਲੈਂਦਾ ਥੱਲੇ। ਜਿਹੜਾ ਸਤਸੰਗ ਜੀ ਖੋਟਾ ਵਿਚਾਰ ਹੈ ਉਹ ਬੁੱਢ ਵਾਂਗੂ ਤਾਂ ਰੱਖਦਾ,
ਪੇੜ ਲੱਗੇ ਫਲ ਫੂਲਾ,
ਖੋਟੇ ਵਿਚਾਰ ਨੂੰ ਸਤਸੰਗ ਜੀ ਕੀ ਲੱਗੇਗਾ, ਜੇ ਸ਼ੁਭ ਵਿਚਾਰ ਹੈ ਤਾਂ ਪੁੰਨ ਕਰੇਗਾ, ਜੇ ਖੋਟਾ ਵਿਚਾਰ ਹੈ, ਖੋਟੇ ਵਿਚਾਰ ਨੂੰ ਤਾਂ ਭਾਈ ਪਾਪ ਹੀ ਲੱਗਣਗੇ, ਖੋਟੀ ਵਿਚਾਰ ਵਾਲਾ ਬੰਦਾ ਹਮੇਸ਼ਾ ਪਾਪ ਕਰੇਗਾ। ਪਾਪ ਸਤਸੰਗ ਜੀ ਜਿਹੜੇ ਹਨ ਇਹ ਫੁੱਲ ਹਨ, ਉਹਨਾਂ ਦਾ ਫਲ ਜਿਹੜਾ ਦੁੱਖ ਹੈ ਉਹ ਫਲ ਹੈ।
ਘੋੜੇ ਚੜ ਪੈਸ ਚਰਾਵਨ ਜਾਈ,
ਘੋੜੇ ਚੜ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਸਤਸੰਗ ਜੀ ਜਿਹੜੀ ਬੁੱਧੀ ਹੈ ਮੱਝ ਦੀ ਨਿਆਈ, ਇਹ ਸਤਸੰਗ ਜੀ ਸਾਰੀਆਂ ਇੰਦਰੀਆਂ ਨੂੰ ਆਸ਼ਾ ਤ੍ਰਿਸ਼ਨਾ ਦੂਪੀ ਨਦੀ ਲੰਘ ਕੇ ਘਾਹ ਚਰਾਉਂਦੀ ਹੈ ਪਦਾਰਥਾਂ ਦਾ।
ਬਾਹਰ ਬੈਲ ਗੋਨ ਘਰ ਆਈ,
ਬਾਹਰ ਬੈਲ ਸਤਸੰਗ ਜੀ ਧੀਰਜ ਜਿਹੜਾ ਉਹ ਬਾਹਰ ਰੱਖ ਦਿੰਦੇ ਆ, ਤੇ ਗੋਣ ਸਤਸੰਗ ਜੀ ਤ੍ਰਿਸ਼ਨਾ ਦੀ ਹੈ ਉਹ ਘਰ ਆ ਗਈ ਹੈ, ਜਿਹੜਾ ਧੀਰਜ ਵਾਲਾ ਬੈਲ ਸੀ ਉਹ ਸਤਸੰਗ ਜੀ ਬਾਹਰ ਨਿਕਲ ਗਿਆ ਹੈ, ਅੰਦਰ ਧੀਰਜ ਨਹੀਂ ਆਉਣ ਦਿੰਦਾ, ਕਿਉਂ ਜਦੋਂ ਵਿਕਾਰਾਂ ਦਾ ਪ੍ਰਭਾਵ ਪੈਂਦਾ, ਜੇ ਧੀਰਜ ਆ ਜਾਏ ਤਾਂ ਬਚ ਰਹਿੰਦਾ ਹੈ ਵਿਕਾਰਾਂ ਤੋਂ, ਜੇ ਸਤਸੰਗ ਜੀ ਧੀਰਜ ਨਾ ਹੋਵੇ ਤਾਂ ਫਿਰ ਤਬਾਹ ਹੋ ਜਾਂਦਾ ਹੈ। ਸੋ ਬਾਹਰ ਬੈਲ ਧੀਰਜ ਦੀ ਨਿਆਂ ਬੈਲ ਦੀ ਨਿਆਂ ਜਾਂ ਧੀਰਜ ਹੈ ਉਹ ਬਾਹਰ ਰਹਿ ਗਿਆ ਅੰਦਰ ਤ੍ਰਿਸ਼ਨਾ ਦੀ ਗੂਣ ਭਰੀ ਬੈਠਾ ਪੂਰੇ ਕਰਕਟ ਦੀ
ਕਬੀਰ ਜੋ ਇਸ ਪਦ ਬੁੱਝੇ
ਕਬੀਰ ਸਾਹਿਬ ਜੀ ਕਹਿੰਦੇ ਭਾਈ ਆਪਣੇ ਜੀਵਨ ਤੇ ਮਗਰ ਝਾਤੀ ਮਾਰ ਕੇ ਜਿਹੜਾ ਇਸ ਪਦਵੀ ਨੂੰ ਬੁੱਝੇਗਾ ਸਮਝੇਗਾ
ਰਾਮ ਰਮਤ ਤੇ ਸਭ ਕੁਛ ਸੂਝੇ
ਉਹ ਫਿਰ ਰਾਮ ਰਮਤ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰੇਗਾ ਨਾਮ ਉਚਾਰਨ ਦਾ ਫਲ ਕੀ ਮਿਲੇਗਾ ਤੇ ਸਭ ਕੁਝ ਸੂਝੇ ਉਸ ਨੂੰ ਸਭ ਕੁਝ ਦਿਸਿਆ ਆਵੇਗਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ
ਬਾਈਸ ਚੌਪਦੇ ਤਥਾ ਪੰਜ ਪਦੇ
ਇਹ ਸਤਸੰਗ ਜੀ ਸਾਰੇ ਸ਼ਬਦ ਚੌ ਚੌ ਪੌੜੀਆਂ ਵਾਲੇ 22 ਹਨ ਜਿਹਦੇ ਵਿਚੋਂ ਸਤਸੰਗ ਜੀ ਦੁਪਦੇ 13 ਸੀ ਪੰਜ ਪਦੇ ਸਤਸੰਗ ਜੀ 9 ਸ਼ਬਦ ਆਏ ਹਨ ਇਸ ਕਰਕੇ ਗਿਣਤੀ ਕਰ ਦਿੱਤੀ ਅਖੀਰ ਤੇ ਜਾ ਕੇ ਜੋ ਲਿਖੀ ਹੋਈ ਹੈ ਕੋਈ ਵੀ ਸਤਸੰਗ ਜੀ ਇੱਥੇ ਸ਼ਬਦ ਹੈ ਕੋਈ ਫਜ਼ੂਲ ਨਹੀਂ ਲਿਖਿਆ ਹੋਇਆ ਗਿਣਤੀ ਵੀ ਹੋਰ ਜੋ ਵੀ ਹਿਸਾਬ ਕਿਤਾਬ ਹੈ ਮਹਾਰਾਜ ਜੀ ਨੇ ਪੂਰਾ ਪੂਰਾ ਭਾਈ ਲਿਖਿਆ ਹੋਇਆ ਹੈ ਵਾਧੂ ਨਹੀਂ ਸਮਝਣਾ ਵੀ ਇੱਥੇ ਉਈ ਵਾਧੂ ਇਹਨੂੰ ਮੇਟਦੇ ਹੋ ਇਹੀ ਜੀ ਮਨਮਤ ਨਹੀਂ ਕਰਨੀ ਕਦੇ ਵੀ ਸੱਚੇ ਪਾਤਸ਼ਾਹ ਨੇ ਭਾਈ ਐਸੀ ਅੰਮ੍ਰਿਤਮਈ ਬਾਣੀ ਗੁੰਥਨ ਕਰਕੇ ਖਾਲਸੇ ਦੀ ਝੋਲੀ ਪਾ ਦਿੱਤੀ ਇਹਨੂੰ ਭਾਈ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਾਧੋ ਜਾਈ ਇਹ ਖਜ਼ਾਨਾ ਘਟੇਗਾ ਨਹੀਂ ਤੁਸੀਂ ਸਫਲ ਹੋਵੋ ਅੱਗੇ ਜਿਹੜੇ ਲੱਗਣਗੇ ਭਾਈ ਉਹ ਵੀ ਜਨਮ ਸਫਲਾ ਕਰਨਗੇ ਉਹ ਨਾ ਚੁੱਕਾਂ ਸਤਸੰਗ ਜੀ ਮਾਫ ਕਰਨੀਆਂ ਇੱਥੇ ਵਿਸਰਾਮ ਦਿੰਦੇ ਹਾਂ ਆਪ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ ਲਾਹਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ